जिन्ना चिर अंदर ये tırnak inti iradu yaratılık duasın. Bunu bağlıyor, bağlıyor selamlıyor sana, bunu münakara ise duasın. Bu bir sonra ki, bende bir soğuk bendeli öğrendi. Diyorum ki ağır suyumdan beri. ਬਿਲਕੁਲ ਇਸੇ ਤਰ੍ਹਾਂ ਸਾਡੇ ਅੰਦਰ ਦੇ ਖਜ਼ਾਨੇ ਇਸ ਤੋਂ ਵੀ ਵੱਡੇ ਜੇ ਕਿਸੇ ਅੰਦਰ ਦੀ ਸੋਝੀ ਨਾ ਪਵੇ ਤੇ ਇੰਨਾ ਕੀਮਤੀ ਹੀਰਾ ਜੀਵਨ ਜਿਹਦਾ ਕੋਈ ਮੁੱਲ ਹੀ ਨਹੀਂ ਸੰਸਾਰ ਵਿੱਚ ਮਹਾਰਾਜ ਕਹਿੰਦੇ ਜਿਹੜਾ ਇੱਕ ਸਵਾਸ ਤੇਰੇ ਅੰਦਰੋਂ ਹੁਣ ਆ ਰਿਹਾ ਇਹਨੂੰ ਧਿਆਨ ਨਾਲ ਵੇਖ ਬੜੀਆਂ ਚੀਜ਼ਾਂ ਕੀਮਤੀ ਨੇ ਬੜੀਆਂ ਚੀਜ਼ਾਂ ਸਾਰੀ ਜ਼ਿੰਦਗੀ ਭੱਜਦੇ ਹਾਂ ਜ਼ਿੰਦਗੀ ਦਾ ਗੁਜ਼ਰਾਨ ਹੋ ਸਕਦਾ ਹੈ ਜ਼ਿੰਦਗੀ ਦੀ ਸਰੀਰਕ ਲੋੜ ਹੋ ਸਕਦੀ ਪਰ ਉਹ ਇਹਨਾਂ ਸਾਰੀਆਂ ਚੀਜ਼ਾਂ ਇੰਨੀਆਂ ਕੀਮਤੀ ਨੇ ਜਿੰਨਾ ਤੇਰਾ ਸਵਾਸ ਕੀਮਤੀ ਇੱਕ ਵਾਰੀ ਗਲੇ ਵਿੱਚੋਂ ਬਾਹਰ ਚਲਾ ਗਿਆ ਪਰਤ ਕੇ ਫਿਰ ਨਹੀਂ ਪੈਣਾ ਇੱਕ ਇੱਕ ਕਰਕੇ ਉਹਨੇ ਅੰਦਰੋਂ ਘਟਦੇ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਨੇ ਚੇਤਨਾ ਹੈ ਸੋ ਚੇਤਨਾ ਦਿਸ ਦਿਨ ਮੈਂ ਪ੍ਰਾਣੀ ਤਿੰਨ ਤਿੰਨ ਔਧ ਵਿਹਾਤ ਹੈ ਸੁੱਕਾ ਘੱਟ ਗਿਆ ਪਾਣੀ ਹੁਣ ਤੱਕ ਤਾਂ ਬੰਦੇ ਨੇ ਪੀ ਐਚ ਡੀ ਕੀਤੀ ਹੋਵੇ ਚੰਦਰਮਾ ਬਾਰੇ ਜਾਣ ਲਵੇ ਸੂਰਜ ਬਾਰੇ ਜਾਣ ਲਵੇ ਧਰਤੀ ਬਾਰੇ ਜਾਣ ਸਕਦਾ ਬੜੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਜਿੱਦਣ ਗੁਰੂ ਦੀ ਗੱਲ ਕਰਨ ਵਿੱਚ ਪੈਂਦੀ ਹੈ ਤੇ ਇੱਕਦਮ ਬੰਦਾ ਇੱਕਦਮ ਜਿਵੇਂ ਨਵਾਂ ਨਵਾਂ ਜਾਗਿਆ ਇਹਨੂੰ ਕੋਈ ਦੱਸਦਾ ਕਿ ਤੇਰਾ ਤੇਰੀ ਫਲਾਈਟ ਲੰਘਣ ਦੇ ਬਿਲਕੁਲ ਨੇੜੇ ਉਹ ਭੱਜਦਾ ਦੌੜਦਾ ਜਿਵੇਂ ਦੇ ਕੱਪੜੇ ਪਾਏ ਗਏ ਉਹਨੇ ਦੀ ਪਾਲਾ ਫਿਰ ਦੌੜ ਨਹੀਂ ਕਰਦਾ ਪਤਾ ਫਲਾਈਟ ਕਿੱਧਰ ਮਿਕਸ ਹੋ ਗਈ ਤੁਸੀਂ ਰੱਬ ਦੇ ਪਿਆਰਿਆਂ ਨੂੰ ਬੜੀ ਕਾਹਲੀ ਵਿੱਚ ਵੇਖੋਗੇ ਬੜੀ ਕਾਹਲੀ ਵਿੱਚ ਘੱਟ ਮਿਲਦੇ ਘੱਟ ਬੋਲਦੇ ਕਿਉਂ ਘੱਟ ਬੋਲਣਗੇ ਉਹਨਾਂ ਨੂੰ ਪਤਾ ਫਲਾਈਟ ਲੰਘ ਰਹੀ ਸਵਾਸ ਨਿਕਲਦੇ ਜਾ ਰਹੇ ਸੋਚ ਆ ਗਈ ਯਾਦ ਆ ਗਈ ਜਿਹਨੂੰ ਨਹੀਂ ਪਤਾ ਉਹ ਸੁੱਤੇ ਹੋਏ ਨੇ ਕਹਿੰਦੇ ਅੱਜ ਤਾਂ ਦਿਨ ਨਿਕਲ ਗਿਆ ਸ਼ੁਕਰ ਹੈ ਕੱਲ ਦਾ ਕਿਵੇਂ ਕੱਢਾਂ ਉਹਨਾਂ ਨੂੰ ਟਾਈਮ ਦਾ ਪਤਾ ਨਹੀਂ ਟਾਈਮ ਵੈਸੇ ਪਿੱਛੇ ਵਿਚਾਰ ਕਰਕੇ ਆਏ ਤਿੰਨ ਪ੍ਰਕਾਰ ਦਾ ਮੰਨਿਆ ਹੈ ਇੱਕੋ ਹੀ ਪਰ ਬੀਤੇ ਵੰਡੇ ਗਏ ਨੇ ਤਿੰਨ ਤਿੰਨ ਸਮੇਂ ਲੱਗਿਆ ਹੋਇਆ ਸਮਾਂ ਆਉਣ ਵਾਲਾ ਤੇ ਜਿਹੜਾ ਹੁਣ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਦਸਮ ਗ੍ਰੰਥ ਵਿੱਚ ਦੋ ਹਿੱਸਿਆਂ ਵਿੱਚ ਇਹਨੂੰ ਵੰਡ ਦਿੱਤਾ ਵੀ ਕਾਲ ਦੋ ਤਰ੍ਹਾਂ ਦਾ ਹੈ ਇੱਕੋ ਹੀ ਸਮਝਾਉਣ ਦੇ ਵੰਡਿਆ ਚਲੋ ਹੋਰ ਤਾਂ ਦਸਮ ਪਾਤਸ਼ਾਹ ਦੀ ਬਾਣੀ ਹੋਰ ਬੜੀਆਂ ਗਹਿਰਾਈਆਂ ਰੱਖਦੀ ਪਰ ਜਾਤ ਸਾਹਿਬ ਤੇ ਆਮ ਗੁਰੂ ਦੇ ਸਿੱਖ ਪੜ੍ਹ ਬੈਠੇ ਉਹਦੇ ਵਿੱਚ ਤੁਸੀਂ ਪੰਕਤੀ ਨੂੰ ਧਿਆਨ ਨਾਲ ਪੜ੍ਹਨਾ ਉਹਦੇ ਵਿੱਚ ਲਿਖਿਆ ਹੋਇਆ ਕਾਲ ਆਮ ਕਾਲ ਕਾਲਾਂ ਦਾ ਕਾਲ ਦੋ ਕਾਲ ਲਿਖੇ ਸਾਰੇ ਕਾਲਾਂ ਕਾਲ ਦਾ ਮਤਲਬ ਟਾਈਮ ਕਾਲ ਦਾ ਮਤਲਬ ਟਾਈਮ ਉਹ ਟਾਈਮ ਜਿਹੜੇ ਸਾਰੇ ਟਾਈਮ ਨੂੰ ਖਾ ਜਾਂਦੇ ਖਤਮ ਕਰ ਕਾਲ ਦਾ ਮਤਲਬ ਮੌਤ ਉਹ ਕਾਲ ਜਿਹੜਾ ਸਾਰੇ ਟਾਈਮ ਖਾ ਜਾਂਦਾ ਸਾਰੀ ਮੌਤ ਖਾ ਜਾਂਦਾ ਇੱਥੋਂ ਸਾਡੇ ਪਠੌਤੀ ਵਿਦਵਾਨਾਂ ਨੂੰ ਭੁਲੇਖਾ ਲੱਗ ਗਿਆ ਗੁਰੂ ਸਾਹਿਬ ਕਹਿੰਦੇ ਨੇ ਕਾਲ ਪੁਰਖ ਦੀ ਰੱਖਿਆ ਹੋਣ ਇਹ ਤਾਂ ਕਿਤੇ ਰੱਬ ਨੂੰ ਤੇ ਅਕਾਲ ਕਹਿੰਦੇ ਨੇ ਕਾਲ ਕਿਉਂ ਕਿਹਾ ਇਹ ਕਾਲ ਉਹ ਹੈ ਜਿਹੜਾ ਸਾਰੇ ਕਾਲਾਂ ਕਾਲਾਂ ਨੂੰ ਖਾ ਜਿਹੜੇ ਸਾਰੇ ਟਾਈਮ ਨੂੰ ਖਾ ਜਾਂਦਾ ਉਹ ਕਿਹੜਾ ਟਾਈਮ ਆ ਜਿਹੜਾ ਹੁਣ ਦਾ ਵਰਤਮਾਨ ਸਾਡੇ ਸਾਹਮਣੇ ਪੈ ਗਿਆ ਜਿੱਦਣ ਇਹਦੇ ਵਿੱਚ ਬੰਦਾ ਆ ਗਿਆ ਉਹਦੇ ਸਾਰੇ ਕਾਲ ਸਾਰੀ ਮੌਤ ਖਤਮ ਹੋ ਗਈ ਉਹਦੇ ਤੋਂ ਅੱਗੇ ਮੌਤ ਗਈ ਨਹੀਂ ਵਰਤਮਾਨ ਵਿੱਚ ਵਰਤਦਾ ਭਾਈ ਗੁਰਦਾਸ ਜੀ ਕਹਿੰਦੇ ਵਰਤਮਾਨ ਵਿੱਚ ਮਨ ਟਿਕ ਗਿਆ ਸਮੇਂ ਦਾ ਪਤਾ ਨਹੀਂ ਲੱਗਦਾ ਸਮਾਂ ਗਿਆ ਸੀ ਪਰ ਕਈ ਵਾਰੀ ਆਪਾਂ ਕਹਿੰਦੇ ਹਾਂ ਇੱਕ ਘੰਟਾ ਟਾਈਮ ਦਾ ਨਹੀਂ ਪਤਾ ਲੱਗਾ ਗੁਰੂ ਦੀ ਬਖਸ਼ਿਸ਼ ਦੀ ਕੀ ਨਿਸ਼ਾਨੀ ਹੈ ਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਕਿ ਘੜੀ ਘੜੀ ਵੱਲੋਂ ਧਿਆਨ ਖਤਮ ਹੋ ਜਾਏ, ਘੜੀ ਵੱਲ ਧਿਆਨ ਨਹੀਂ ਰਿਹਾ, ਕਾਲ ਵੱਲ ਧਿਆਨ ਨਹੀਂ ਰਿਹਾ, ਸਮਾਂ ਕੀ ਹੈ ਸਮਾਂ ਕੀ ਨਹੀਂ ਹੈ ਇਹ ਪਤਾ ਹੀ ਨਹੀਂ ਰਿਹਾ। ਸਮੇਂ ਤੋਂ ਅੱਗੇ ਅਕਾਲ ਪੁਰਖ ਨੂੰ ਕਿਹਾ ਅਕਾਲ, ਇਸ ਕਰਕੇ ਕਹਿੰਦੇ ਨੇ ਕਾਲ ਆਨ ਕਾਲ। ਕਾਲਾਂ ਦਾ ਜਿਹੜਾ ਕਾਲ ਹੈ ਜਿਹੜਾ ਸਾਰੇ ਕਾਲ ਖਤਮ ਕਰ ਦਿੰਦਾ, ਜਿਹਨੂੰ ਹੋਸ਼ ਆ ਗਈ ਉਹ ਵਰਤਮਾਨ ਵਿੱਚ ਆਉਂਦਾ, ਉਹ ਇਸੇ ਟਾਈਮ ਵਿੱਚ ਆਉਂਦਾ ਨੇ। ਜੇ ਅਸੀਂ ਇਸੇ ਟਾਈਮ ਵਿੱਚ ਰਹਿੰਦੇ, ਆਪ ਜੀ ਨੇ ਸੁਣਿਆ ਹੋਵੇਗਾ, ਮੈਂ ਉਸ ਹਿਸਾਬ ਨਾਲ ਗੱਲ ਕਰਾਂਗਾ ਕਿਉਂਕਿ ਇਸ ਵਾਰ ਸਰੋਤੇ ਨਵੇਂ ਆਉਂਦੇ ਨੇ, ਥੋੜੀ ਜਿਹੀ ਗਹਿਰਾਈ ਵਿੱਚ ਘੱਟ ਜਾਂਦੇ, ਵਿੱਚ ਰਹਿਣ ਜਿਹੜੇ ਜਾ ਸਕਦੇ, ਪਰ ਕਈ ਗੀਤ ਬਾਅਦ ਆਉਂਦੇ ਨੇ ਉਹ ਫਿਰ ਬਹੁਤੀ ਗਹਿਰਾਈ ਵਿੱਚ ਨਹੀਂ ਜਾ ਸਕਦੇ, ਫਿਰ ਉਸ ਢੰਗ ਨਾਲ ਹੀ ਗੱਲ ਕਰਨੀ ਪੈਣੀ। ਤੁਸੀਂ ਸੁਣਿਆ ਹੋਵੇਗਾ ਕਿ ਸੁਲਤਾਨਪੁਰ ਦੇ ਵਿੱਚ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਹਿੰਦੂ, ਤਾਂ ਉਸ ਵੇਲੇ ਉੱਥੋਂ ਦਾ ਜਿਹੜਾ ਜਵਾਬ ਸੀ ਦੌਲਤ ਖਾਨ ਨੇ ਕਿਹਾ ਮੇਰੇ ਜੇ ਹਿੰਦੂ ਮੁਸਲਮਾਨ ਹੋਏ ਨੇ ਤੇ ਚਲੋ ਮਸੀਤ ਵਿੱਚ ਨਮਾਜ਼ ਪੜ੍ਹੇਗਾ, ਮਹਾਰਾਜ ਚਲੇ ਗਏ, ਉਹ ਮਸੀਤ ਅਜੇ ਗੁਰਦੁਆਰਾ ਲੋਕ ਇਕੱਠੇ ਹੋ ਗਏ, ਨਮਾਜ਼ ਸ਼ੁਰੂ ਹੋ ਗਈ, ਕਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਉਹ ਨਮਾਜ਼ ਦੇ ਵਿੱਚ ਵਾਰ ਵਾਰ ਝੁਕਦਾ ਥੱਲੇ, ਗੁਰੂ ਸਾਹਿਬ ਨਹੀਂ ਝੁਕਦੇ। ਨਮਾਜ਼ ਤੋਂ ਬਾਅਦ ਉਹ ਗੁਰੂ ਸਾਹਿਬ ਨੂੰ ਬੜੀ ਕ੍ਰੋਧ ਦੀ ਭਾਸ਼ਾ ਵਿੱਚ ਕਹਿੰਦਾ ਕਿ ਤੁਸੀਂ ਨਮਾਜ਼ ਦੀ ਬੇਅਦਬੀ ਕਰ ਰਹੇ ਹੋ। ਮਹਾਰਾਜ ਕਹਿੰਦੇ ਬੇਅਦਬੀ ਮੈਂ ਨਹੀਂ ਕਰ ਰਿਹਾ, ਬੇਅਦਬੀ ਤੂੰ ਕਰ ਰਿਹਾ। ਕਹਿੰਦੇ ਮੈਂ ਤਾਂ ਚੰਗੀ ਤਰ੍ਹਾਂ ਸੁਵਿਧਾ ਕੀਤਾ, ਮੈਂ ਮੱਥਾ ਵੀ ਟੇਕਿਆ, ਮੈਂ ਸਾਰਾ ਕੁਝ ਪੂਰਾ ਕੀਤਾ, ਤੁਸੀਂ ਤੇ ਕੁਝ ਵੀ ਨਹੀਂ ਕੀਤਾ। ਸਤਿਗੁਰੂ ਕਹਿੰਦੇ ਨਮਾਜ਼ ਪੜ੍ਹਨ ਵਾਲਾ ਇੱਥੇ ਨਹੀਂ, ਉਹ ਕਿਤੇ ਗਿਆ ਹੋਇਆ, ਸਮਝਿਆ ਨਹੀਂ ਤੇ ਨਾਲੇ ਮੈਂ ਸੁਣਿਆ ਸੀ ਵੀ ਤੁਸੀਂ ਮੁਸਤਾਨੇ ਹੋ, ਅੱਜ ਮੈਂ ਵੇਖ ਲਿਆ ਮੁਸਤਾਨ ਦੀਆਂ ਗੱਲਾਂ ਕਰਦੇ। ਹਜ਼ੂਰ ਨੇ ਕਿਹਾ ਚਲੋ ਇਹ ਗੱਲ ਛੱਡ ਦੇ, ਮੈਂ ਤੇਰੀ ਮੁਸਤਾਨਗੀ ਦੀ ਵਿਆਖਿਆ ਕਰਨ ਲੱਗਾ ਤੇ ਫਿਰ ਤੈਨੂੰ ਇੱਥੇ ਖੜਾ ਹੋਣਾ ਭਾਵੇਂ। ਕਹਿੰਦੇ ਤੇਰਾ ਮਨ ਤੇ ਘਰ ਫਿਰਦਾ ਤੇ ਘੋੜੀ ਦਾ ਵਿਚੇੜਾ ਮੂੰਹ ਵਿੱਚ ਨਾ ਡਿੱਗ ਪਏ, ਮੂੰਹ ਤੇਰਾ ਨਮਾਜ਼ ਪੜੇਗਾ। ਇਹਨੂੰ ਕੱਚੀ ਬਾਣੀ ਕਿਹਾ, ਬਾਣੀ ਬਣੀ ਕੱਚੀ ਬਾਣੀ, ਸਰੀਰ ਤੇਰਾ ਇੱਥੇ ਹੈ, ਮਨ ਤੇਰਾ ਇੱਥੇ ਹੈ, ਪਰ ਤੁਸੀਂ ਅਨੰਦ ਸਾਹਿਬ ਵਿੱਚ ਪੜ੍ਹਦੇ ਹੋ ਤਾਂ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਕੱਚੀ ਬਾਣੀ ਕਿਹੜੀ ਹੈ, ਕਹਿੰਦੇ ਕੱਚੀ ਸੁਣਦੇ ਕੱਚੀ ਕੱਚੀ ਆਤਮ ਬਾਣੀ, ਹਰ ਹਰ ਨਿਤ ਕਰੇ ਰਤਨਾ, ਮੂੰਹ ਤੇ ਬੋਲ ਰਹੇ ਨੇ, ਕਹਿਆ ਕੱਠੂ ਨਾ ਜਾਣੀ, ਪਰ ਜੋ ਕੁਝ ਉਹ ਕਹਿ ਰਹੇ ਨੇ ਉਹਦੇ ਵਿੱਚ ਧਿਆਨ ਹੀ ਕੋਈ, ਇਹ ਕੱਚੀ ਬਾਣੀ। ਅਸੀਂ ਈਰਖਾ ਵਸ ਕਈ ਵਾਰੀ ਕਹਿ ਦਿੰਦੇ ਹਾਂ ਵੀ ਆਹ ਕੱਚੀ ਬਾਣੀ ਵਾਲੇ ਫਿਰਦੇ ਨੇ, ਆਹ ਦੂਜੇ ਨੇ ਤੀਜੇ ਨੇ, ਨਹੀਂ ਕੱਚੀ ਬਾਣੀ ਹੋਰ ਹੈ। ਕੱਚੀ ਬਾਣੀ ਉਹ ਹੈ ਜਿਹੜਾ ਕਰਮ ਅਸੀਂ ਕਰ ਰਹੇ ਹਾਂ ਤੇ ਉੱਥੇ ਸ਼ਾਮਲ ਨਹੀਂ, ਆਪ ਕਦੇ ਹੋਰ ਫਿਰਨੇ ਪਿਆ, ਭਾਵੇਂ ਜਿੰਨੀ ਮਰਜ਼ੀ ਕੱਚੀ ਬਾਣੀ ਪੜ ਲਓ ਵੀ ਕੱਚੀ ਹੋ ਗਈ, ਕਿਉਂਕਿ ਮੇਰੀ ਆਦਤ ਤੇ ਮੈਂ ਨਿਰਪੱਖ ਗੱਲ ਕਰਦੀ ਹਾਂ, ਨਾ ਮੈਂ ਚਿਮਕਿਆਂ ਵਾਲਿਆਂ ਦੇ ਨਾਲ ਤੱਕ ਨਾ ਦੂਜਿਆਂ ਦੇ, ਪਰ ਇਹ ਬਾਣੀ ਕੱਚੀ ਉਹਨਾਂ ਨੂੰ ਨਹੀਂ ਕਿਹਾ, ਉਹ ਤੇ ਕਵਿਤਾ ਪੜ੍ਹਦੇ ਨੇ, ਉਹ ਤੇ ਬਾਣੀ ਹੈ ਹੀ ਨਹੀਂ, ਉਹਨੂੰ ਬਾਣੀ ਕਹਿੰਦੇ ਕਿਉਂ, ਉਹਦੇ ਧਾਰਨਾ ਨੇ ਤੇ ਕਵਿਤਾਵਾਂ ਨੇ, ਪਰ ਤੁਸੀਂ ਉਹਨਾਂ ਨਾਲ ਈਰਖਾ ਕਰਦੇ ਹੋ ਤਾਂ ਕਹਿੰਦੇ ਉਹ ਕੱਚੀ ਬਾਣੀ ਪੜ੍ਹਦੇ, ਉਹ ਬਾਣੀ ਹੈ ਹੀ ਨਹੀਂ, ਤੁਸੀਂ ਉਹਨੂੰ ਬਾਣੀ ਕਹਿੰਦੇ ਕਿਉਂ, ਉਹ ਤੇ ਧਾਰਨਾ ਹੈ। ਜਿਵੇਂ ਢਾਡੀ ਸਿੰਘ ਵਾਰ ਗਾਉਂਦੇ ਨੇ ਉਹਦੀ ਬਾਣੀ ਦੀ ਟ੍ਰਾਂਸਲੇਸ਼ਨ, ਜਿਵੇਂ ਜਗੀਸ਼ਰ ਸਿੰਘ ਕਵਿਤਾ ਗਾਉਂਦੇ ਨੇ ਉਹਦੀ ਬਾਣੀ ਦੀ ਟ੍ਰਾਂਸਲੇਸ਼ਨ, ਜਿਵੇਂ ਅਸੀਂ ਕਥਾ ਕਰ ਰਹੇ ਹਾਂ ਇਹ ਵੀ ਬਾਣੀ ਦੀ ਟ੍ਰਾਂਸਲੇਸ਼ਨ, ਇਸੇ ਤਰ੍ਹਾਂ ਉਹ ਧਾਰਨਾ ਵਿੱਚ ਪੜ੍ਹ ਲੈਂਦੇ ਉਹਦੀ ਟ੍ਰਾਂਸਲੇਸ਼ਨ, ਉਹਦਾ ਖੰਡਨ ਕਿਉਂ, ਸਿਰਫ ਅਸੀਂ ਇੱਕ ਦੂਜੇ ਦੇ ਪਿੱਛੇ ਲੱਗ ਜਾਂਦੇ ਵੀ ਕੱਚੀ ਬਾਣੀ ਦੀ ਕੱਚੀ ਬਾਣੀ, ਬਾਣੀ ਵਿੱਚੋਂ ਤਾਂ ਬੜੇ ਕੱਚੀ ਬਾਣੀ ਕਿਹਨੂੰ ਕਿਹਾ। ਮਹਾਰਾਜ ਕਹਿੰਦੇ ਹਰ ਹਰ ਨਿਤ ਕਰੇ ਰਤਨਾ, ਮੂੰਹ ਤੇ ਵਾਹਿਗੁਰੂ ਵਾਹਿਗੁਰੂ ਜਾਂ ਪਾਠ ਕਰ ਰਹੇ ਨੇ ਜਾਂ ਕੋਈ ਆਪਣੇ ਧਰਮ ਦੀ ਗੱਲ ਕਰ ਰਿਹਾ, ਹਰ ਹਰ ਨਿਤ ਕਰੇ ਰਤਨਾ ਕਹਿਆ, ਜੋ ਮੂੰਹ ਕਹਿ ਰਹੇ ਨੇ ਕੱਚੂ ਨਾ ਜਾਣੀ, ਉਹਨੂੰ ਜਾਣਦੀ ਨੀ ਵੀ ਮੈਂ ਕੀ ਬੋਲ ਰਿਹਾ, ਬਸ ਬੋਲੀ ਜਾ ਰਹੀ ਹਾਂ ਟੇਪ ਰਿਕਾਰਡ ਲੱਗਾ। ਫਿਰ ਅੱਗੇ ਹੋਰ ਗੱਲ ਕਹੀ, ਇੱਕ ਦਿਨ ਤਾਂ ਹਿਰ ਲਾਇਆ ਮਾਇਆ, ਹਿਰ ਲਾਇਆ ਦਾ ਮਤਲਬ ਚੋਰੀ ਪਾ, ਜਿਨ੍ਹਾਂ ਦਾ ਚੇਤਾ ਜਿਨ੍ਹਾਂ ਦੀ ਸੁਰਤੀ ਜਿਨ੍ਹਾਂ ਦੀ ਹੋਸ਼ ਤੇ ਮਾਇਆ ਚੋਰੀ ਕਰਕੇ ਲੈ ਗਈ, ਵਿੱਚ ਧਿਆਨ ਤੇ ਮਾਇਆ ਵਿੱਚ ਲੱਗਾ, ਜਿਤ ਜਿਤ ਤਾਂ ਹਿਰ ਲਾਇਆ ਮਾਇਆ ਬੋਲਣ ਪੈ ਰੁਬਾਣੀ। ਰੁਬਾਣੀ ਇੱਕ ਬੜੀ ਪੁਰਾਣੀ, ਕੁਝ ਸਰੀਰ ਜਾਣਦੇ ਹੋਣਗੇ। ਆਪਾਂ ਕਹਿੰਦੇ ਹਾਂ ਜਦੋਂ ਆਪਾਂ ਉੱਥੇ ਪੰਜਾਬ ਵਿੱਚ ਟਰੈਕਟਰ ਖਰੀਦਦੇ ਸੀ ਨਾ, ਸਾਨੂੰ ਪੰਜਾਬੀ ਵਿੱਚ ਕਹਿੰਦੇ ਵੀ ਅਜੇ ਦੇ ਪਿੱਛੇ ਬੋਝ ਨਹੀਂ ਪਾਉਣਾ, ਹੈਰੋ ਨਹੀਂ ਪਾਉਣੀ, ਕਿਉਂ ਅਜੇ ਦੇ ਘੰਟੇ ਪੂਰੇ ਕਰਨੇ ਨੇ। ਉਹਨੂੰ ਕਹਿੰਦੇ ਹੁੰਦੇ ਸੀ ਘੰਟੇ ਪੂਰੇ ਕਰਨੇ। ਘੰਟੇ ਪੂਰੇ ਕਰਨ ਦਾ ਮਤਲਬ ਉਹਨੂੰ ਹੋਰ ਇੱਕ ਲਫ਼ਜ਼ ਵਿੱਚ ਕਹਿੰਦੇ ਸਨ, ਕਹਿੰਦੇ ਇਹਨੂੰ ਖਾਲੀ ਚਲਾਓ, ਥੋੜਾ ਜਿਹਾ ਰਵਾਂ ਹੋ ਜਾਏ, ਰਵਾਂ ਖਾਲੀ ਚਲਾਓ ਖਾਲੀ। ਇੱਥੇ ਮਹਾਰਾਜ ਕਹਿੰਦੇ ਬੋਲਣ ਪਿਆ ਰੁਬਾਣੀ, ਕਹਿੰਦੇ ਖਾਲੀ ਹੀ ਚੱਲ ਰਿਹਾ, ਖਾਲੀ ਬੋਲੀ ਜਾ ਰਿਹਾ, ਕੰਮ ਕੋਈ ਨੀ ਕਰ ਰਿਹਾ, ਮੂੰਹ ਬੋਲੀ ਜਾ ਰਿਹਾ ਸਿਰਫ, ਕੋਈ ਨਮਾਜ਼ ਪੜ੍ਹੀ ਜਾ ਰਿਹਾ, ਕੋਈ ਪਾਠ ਕਰ ਰਿਹਾ, ਕੋਈ ਕੁਝ ਕਰ ਰਿਹਾ। ਇਹ ਕਹਿੰਦੇ ਰਵਾਂ ਹੋ ਰਹੇ ਨੇ, ਜਿਵੇਂ ਇੰਜਣ ਰਵਾਂ ਨੀ ਹੁੰਦਾ, ਰਵਾਣੀ ਜਾਂ ਇੱਕ ਰਵਾਣੀ ਇੱਕ ਚਾਲ ਹੈ, ਜਦੋਂ ਘੋੜੇ ਨੂੰ ਚਾਲ ਕਢਾਉਂਦੇ ਨੇ ਸ਼ੁਰੂ ਕਰਦੇ, ਉਹਦੀ ਇੱਕ ਇੱਕ ਚਾਲ ਹੈ, ਰਵਾਣੀ ਚਾਲ ਹੈ, ਇੱਕ ਉਹ ਰਵਾਂ ਹੋ ਜਾਂਦੀ, ਥੋੜੀ ਜਿਹੀ ਤੁਰਨ ਦੀ ਜਾਂਚ ਆ ਜਾਂਦੀ ਹੈ, ਉਹਨੂੰ ਰਵਾਣੀ ਕਹਿੰਦੇ ਨੇ। ਇੱਕ ਭਾਸ਼ਾ ਦੇ ਰਵਾਂ ਹੋ ਜਾ ਕਹਿੰਦੇ ਨੇ, ਇਹ ਤਾਂ ਰੈਸਲ ਕਰ ਰਹੇ ਨੇ, ਇਹ ਹੈ ਕੱਚੀ ਬਾਣੀ। ਚਿਤ ਚਿਲਕਾ ਹਿਰ ਲਾਇਆ ਮਾਇਆ ਬੋਲਣ ਪੈ ਰੁਬਾਣੀ, ਕਹਿ ਨਾਨਕ ਸਤਿਗੁਰੂ ਬਾਜੋ। ਹੋਰ ਕੱਚੀ ਬਾਣੀ ਦੇ ਅੰਦਰ ਸਤਿਗੁਰੂ ਦਾ ਪਿਆਰ ਨੇ, ਸਾਰੇ ਕੰਮ ਹੀ ਕੱਚੇ ਨੇ, ਸਭ ਕੁਝ ਬੋਲਣਾ ਵੀ ਕੱਚਾ, ਸੁਣਨਾ ਵੀ, ਆਖਣਾ ਵੀ, ਵੇਖਣਾ ਵੀ, ਸਭ ਕੱਚਾ ਹੋ ਗਿਆ, ਕੱਚਾ ਹੀ ਹੋ ਗਿਆ ਜੀਵਨ ਦਾ। ਕੱਚਾਈ ਨਾਲ ਬੰਦੇ ਦਾ ਬਹੁਤ ਡੂੰਘਾ ਮੋਹ ਹੈ, ਕੱਚੀਆਂ ਚੀਜ਼ਾਂ ਦੇ ਤਾਂ ਪਿਆਰ ਹੀ ਬੜਾ, ਕਿਉਂਕਿ ਆਪ ਕੱਚਾ। ਪੱਕੀ ਚੀਜ਼ ਇੱਕੋ ਨਾਮ ਹੈ ਤੇ ਪੱਕੀ ਨਾਲ ਮੋਹ ਕਿਉਂ ਨੀ ਪੈਂਦਾ, ਉਹਦਾ ਇੱਕ ਕਾਰਨ, ਕਿਉਂਕਿ ਕੱਚੀ ਇੱਕ ਪੱਕੀ ਨਾਲ ਜੁੜਦੀ ਨਹੀਂ, ਜਿੰਨਾ ਚਿਰ ਪੱਕਦੀ ਉਹ ਫੁਰ ਜਾਂਦੀ, ਖਤਮ ਹੋ ਜਾਂਦੀ। ਪਰ ਇਸ ਤਰ੍ਹਾਂ ਉਹਨੂੰ ਗੁਰੂ ਸਾਹਿਬ ਕਹਿੰਦੇ, ਉਹ ਜਿਹੜਾ ਬੰਦਾ ਕਾਜੀ ਸੀ ਉਹਨੂੰ ਕਹਿੰਦੇ ਵੀ ਤੂੰ ਇੱਥੇ ਹੈ ਹੀ ਨਹੀਂ, ਤੂੰ ਤੇ ਘਰ ਫਿਰਦਾ, ਕਿਉਂਕਿ ਉਹ ਸਵੇਰੇ ਆਇਆ, ਸਵੇਰੇ ਉਹਨੂੰ ਬੁਲਾ ਲਿਆ ਦੌਲਤ ਖਾਂ ਨੇ, ਸੁਨੇਹਾ ਭੇਜਿਆ ਵੀ ਕਾਜੀ ਨੂੰ ਸੱਦ ਕੇ ਲਿਆਓ, ਨਾਨਕ ਨੇ ਨਮਾਜ਼ ਪੜ੍ਹਨੀ। ਨਾਨਕ ਵੀ ਕਹਿੰਦੇ ਸੀ ਉਦੋਂ, ਮੈਂ ਉਦੋਂ ਦੀ ਭਾਸ਼ਾ ਵਰਤ ਰਿਹਾ, ਵੀ ਨਮਾਜ਼ ਪੜ੍ਹਨੀ ਹੈ ਤੇ ਕਾਜੀ ਨੂੰ ਬੁਲਾਓ। ਪਰ ਕਾਜੀ ਵਿਚਾਰਾ ਫਿਕਰਮੰਦ ਸੀ, ਕਾਜੀ ਦੀ ਘੋੜੀ ਸੋਈ ਸੀ, ਹੁਣ ਉਹਦਾ ਛੋਟਾ ਜਿਹਾ ਬੱਚਾ ਤੇ ਘਰ ਵਿੱਚ ਖੂਹ ਹੈ, ਛੋਟਾ ਜਿਹਾ ਬੱਚਾ ਭੱਜਦਾ, ਉਹਦਾ ਧਿਆਨ ਰੱਖਣਾ ਪੈਣਾ, ਖੂਹ ਵਿੱਚ ਡਿੱਗ ਪੈਗਾ। ਪਰ ਉਧਰੋਂ ਦੌਲਤ ਖਾਂ ਦਾ ਸੁਨੇਹਾ ਆ ਗਿਆ, ਦੌਲਤ ਖਾਂ ਦਾ ਆਵੇ ਸੁਨੇਹਾ ਤੇ ਫਿਰ ਕਾਜੀ ਨਾ ਜਾਣ, ਕਾਜੀਆਂ ਨੂੰ ਜਾਣੇ ਪੈਣਾ। ਅੱਜ ਵੀ ਦੌਲਤ ਖਾਨ ਹੈ, ਜਦੋਂ ਉਹਨਾਂ ਦਾ ਸੁਨੇਹਾ ਆ ਜਾਏ ਤੇ ਸਾਰੇ ਪ੍ਰੋਗਰਾਮ ਛੱਡ ਕੇ ਕਾਜੀ ਉੱਥੇ ਬੈਠਣ ਦਿੱਤਾ। ਕਈ ਪ੍ਰੋਗਰਾਮ ਤੁਸੀਂ ਭਾਵੇਂ ਛੇਆਂ ਮਹੀਨਿਆਂ ਦਾ ਲਗਾਇਆ ਉਹਨਾਂ ਨੇ, ਕਾਜੀ ਕਿਸੇ ਨੂੰ ਦੱਸ ਵੀ ਨਹੀਂ ਗਏ, ਸੀ ਦੱਸਣ ਕੇ ਵੀ ਨਹੀਂ, ਕਿਉਂ? ਉੱਤੋਂ ਦੌਲਤ ਖਾਂ ਦਾ ਸੁਨੇਹਾ ਆ ਗਿਆ ਤੇ ਕਾਜੀ ਦੀ ਕੀ ਮਜਾਲ ਦੌਲਤ ਖਾਂ ਨੂੰ ਨਾ ਕਰਦਾ, ਉਹ ਗਿਆ ਉਸ ਤੋਂ ਮਿਲੇ, ਹੋਰ ਕਿਸੇ ਚ ਨੀ ਪਰਵਾਹ ਕਰਦਾ। ਕਾਜੀ ਨੂੰ ਆਉਣਾ ਪਿਆ, ਪਰ ਘਰ ਸੀ ਘੋੜੀ ਦਾ ਬੱਚਾ ਖੁੱਲ੍ਹਾ ਸੀ। ਹੁਣ ਜਦੋਂ ਆ ਕੇ ਨਮਾਜ਼ ਪੜ੍ਹਦਾ ਨਾ ਤੇ ਧਿਆਨ ਵਿੱਚ ਉਹਦੇ ਵਿੱਚ ਰਹਿੰਦਾ ਵੀ ਹੁਣੇ ਕਿਤੇ ਡਿੱਗ ਨਾ ਪਿਆ ਹੋਵੇ, ਧਿਆਨ ਉੱਥੇ ਤੇ ਮੂੰਹ ਬੋਲ ਰਿਹਾ, ਮੂੰਹ ਬੋਲੀ ਜਾ ਰਿਹਾ। ਉਹਨੂੰ ਕਹਿੰਦੇ ਨੇ ਬੰਦਾ ਕਿਸੇ ਕਾਰ ਵਿੱਚ ਚਲਾ ਗਿਆ, ਇਹ ਉਸ ਕਾਰ ਵਿੱਚ ਨੀ ਜਿਹਦੇ ਵਿੱਚ ਜਿਸ ਕਾਲ ਵਿੱਚ ਬਾਣੀ ਪੜ੍ਹਨੀ, ਇਹਦਾ ਧਿਆਨ ਕਿਤੇ ਹੋਰ ਚਲਾ ਗਿਆ। ਇਸ ਕਰਕੇ ਮਹਾਰਾਜ ਨੇ ਜਦੋਂ ਸਾਨੂੰ ਗੁਰੂ ਦੇ ਦਰਬਾਰ ਵਿੱਚ ਆਉਣ ਲਈ ਕਿਹਾ ਹੈ ਨਾ, ਉਦੋਂ ਕਿਹਾ ਵੀ ਪਹਿਲਾਂ ਪੰਗਤ ਤੇ ਪਾਛੇ ਸੰਗਤ। ਇਹ ਕਿਉਂ ਕਿਹਾ? ਕਈ ਵਾਰੀ ਆਪਾਂ ਕਹਿੰਦੇ ਹਾਂ, ਬੜੇ ਖੁਸ਼ ਹੁੰਦੇ ਹਾਂ ਵੀ ਗੁਰੂ ਸਾਹਿਬ ਨੇ ਲੰਗਰ ਚਲਾਇਆ ਸਾਡੇ ਵਾਸਤੇ, ਬਈ ਪਹਿਲਾਂ ਰੱਜ ਕੇ ਪ੍ਰਸ਼ਾਦਾ ਛਕੋ ਤੇ ਫਿਰ ਸੰਗਤ ਵਿੱਚ। ਇਹ ਨਹੀਂ ਸੀ ਕਿਹਾ, ਉਹ ਮਹਾਰਾਜ ਨੇ ਤਾਂ ਕਿਹਾ ਸੀ ਕਿ ਸਰੀਰ ਦੀ ਕੋਈ ਵੀ ਲੋੜ ਹੈ ਨਾ, ਮਨ ਨੂੰ ਭੁੱਖ ਲੱਗੀ ਬੰਦੇ ਨੂੰ ਤੇ ਉਹ ਲੋੜ ਵਾਸਤੇ ਪਹਿਲਾਂ ਹੀ ਭੁੱਖ ਮਿਟਾ ਲੈ, ਕਿਉਂਕਿ ਫਿਰ ਬਾਣੀ ਸੁਣ ਕੇ ਧਿਆਨ ਇੱਧਰ ਨਾ ਜਾਏ ਵੀ ਮੈਨੂੰ ਭੁੱਖ ਲੱਗੀ ਹੋਈ, ਮਨ ਟਿਕ ਜਾਏ। ਉਹ ਇਹ ਨਹੀਂ ਸੀ ਕਿਹਾ ਵੀ ਚੰਗੀ ਤਹਿ ਲਾ ਕੇ ਤੇ ਰੱਜ ਕੇ ਪੂਰਾ ਤਸੱਲੀ ਕਰਕੇ ਆਉਣਾ, ਇਹ ਨਹੀਂ ਸੀ ਕਿਹਾ। ਇਹ ਲੰਗਰ ਬਾਰੇ ਵੀ ਲਿਖਿਆ ਹੋਇਆ ਰਿਹਾ ਸੁਨਾਮਿਆਂ ਦੇ ਵਿੱਚ ਕਿ ਪ੍ਰਸ਼ਾਦ ਤੋਂ ਨਿੰਦੇ ਔਰ ਲੋਭ ਕਰ ਖਾਏ, ਲੋਕ ਨਖਾਈਆ ਹੈ। ਲੰਗਰ ਦੀ ਨਿੰਦਿਆ ਕਰੇ ਵੀ ਮੈਂ ਨਹੀਂ ਚੱਲਦਾ ਲੰਗਰ, ਮੈਂ ਤੇ ਲੰਗਰ ਚੱਲਦਾ ਨੀ, ਇਹ ਵੀ ਤਨਖਾਈ ਹੈ ਮਾਰਗ ਤੇ। ਪ੍ਰਸ਼ਾਦ ਤੋਂ ਨਿੰਦੇ ਔਰ ਲੋਭ ਕਰ ਖਾਏ ਤੇ ਰੱਜਣ ਵਾਸਤੇ ਖਾਏ ਵੀ ਅੱਜ ਬੜਾ ਵਧੀਆ ਬਣਿਆ ਤੇ ਚੰਗੀ ਤਹਿ ਲਾ ਲਓ, ਇਹ ਵੀ ਤਰਹਿ ਤੇ ਲੋਕ ਨਖਾਈਆ ਹੈ। ਲੋੜ ਵਾਸਤੇ ਖਾਣਾ ਲੰਗਰ, ਇਸ ਵਾਸਤੇ ਬਣਿਆ। ਸਰੀਰ ਦੀ ਲੋੜ ਪੂਰੀ ਕਰਕੇ ਆ ਜਦੋਂ ਅਸੀਂ ਦਰਬਾਰ ਵਿੱਚ ਆਉਂਦੇ ਹਾਂ ਤੇ ਉਦੋਂ ਯਤਨ ਕਰਨਾ ਚਾਹੀਦਾ ਕਿ ਸਾਡਾ ਪਿੱਛੇ ਧਿਆਨ ਨਾ ਹੋਵੇ ਕਿਤੇ ਉਹ ਤਾਜ਼ੀ ਬਾਣ ਕਿਤੇ ਇੱਥੇ ਆਪਾਂ ਬਾਣੀ ਸੁਣੀਏ ਤੇ ਧਿਆਨ ਥੋੜਾ ਜਿਹਾ ਸ਼ੱਕ ਪੈ ਜਾਏ ਨਾ ਵੀ ਮੈਂ ਆਉਣ ਲੱਗਿਆ ਗੱਡੀ ਲੋਕ ਕਰਕੇ ਨੀ ਆਇਆ ਸਾਰਾ ਟਾਈਮ ਧਿਆਨ ਗੱਡੀ ਚ ਰਹੇਗਾ ਇਹ ਕਾਰਨ ਸਭ ਤੋਂ ਉਹ ਉੱਥੇ ਪਿੱਛੇ ਧਿਆਨ ਚਲਾ ਜਾਂਦਾ ਤੇ ਜੇ ਉੱਥੇ ਧਿਆਨ ਨਾ ਜਾਏ ਤੇ ਹੁਣ ਸਾਡੀ ਜੇਬਾਂ ਦੇ ਵਿੱਚ ਹੀ ਕਲ ਜੁਗ ਪਿਆ ਹੋਇਆ ਵਿੱਚੇ ਖੜਕ ਪੈਂਦਾ ਆਹ ਮੋਬਾਈਲ ਜਿਹੜਾ ਉਹ ਸਾਨੂੰ ਦੁੱਖ ਦਾ ਵਿੱਚ ਪਾ ਹੀ ਦਿੰਦਾ ਅਸੀਂ ਸਰੀਰਕ ਨੀ ਜਾਣੀ ਕਿ ਗੰਭੀਰਤਾ ਦੇ ਨਾਲ ਗੁਰਦੁਆਰੇ ਵਿੱਚ ਨਹੀਂ ਆਉਂਦਾ ਜਿਵੇਂ ਆਉਣਾ ਚਾਹੀਦਾ ਪੂਰਾ ਸਮਰਪਿਤ ਹੋ ਕੇ ਵੀ ਅੱਜ ਚਲੋ ਹਫ਼ਤੇ ਬਾਅਦ ਹੀ ਸਹੀ ਮਨ ਇਹ ਕਵੇ ਵੀ ਸੱਚੇ ਪਾਤਸ਼ਾਹ ਇਸ ਗੇਟ ਤੋਂ ਅੰਦਰ ਆਇਆ ਤੇ ਹੁਣ ਮੇਰੇ ਲਈ ਸੰਸਾਰ ਖਤਮ ਮੈਂ ਨਹੀਂ ਬਾਹਰ ਵੇਚਣਾ ਮੋਬਾਈਲ ਬੰਦ ਮੈਂ ਨਹੀਂ ਕਿਸੇ ਵੱਲ ਵੇਖਣਾ ਕੌਣ ਆਇਆ ਤੇ ਕੌਣ ਆਇਆ ਘੱਟੋ ਘੱਟ ਇੱਕ ਮਹੀਨੇ ਹਫ਼ਤੇ ਬਾਅਦ ਇੱਕ ਘੰਟਾ ਤੇ ਅੰਦਰ ਨੂੰ ਬੰਦ ਕਰਕੇ ਗੁਰੂ ਨਾਲ ਜੋੜਦਾ ਮੇਰੇ ਖਿਆਲ ਵਿੱਚ ਜੇ ਇੱਕ ਘੰਟਾ ਅਸੀਂ ਕੱਢ ਗਏ ਤੇ ਹਫ਼ਤਾ ਗੁਰੂ ਸਭ ਸਫ਼ਲ ਕਰ ਜਾਏਗਾ ਇਹ ਗੁਰੂ ਦੀ ਦਇਆ ਹੈ ਬਖਸ਼ੀ ਪਰ ਜੇ ਇਹ ਆਵਾਂਗੇ ਉਸ ਤਰ੍ਹਾਂ ਉਸ ਢੰਗ ਦੇ ਨਾਲ ਉਸ ਤਰੀਕੇ ਦੇ ਨਾਲ ਤਾਂ ਇਹ ਕਾਰਨ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਵਰਤਮਾਨ ਜਿਹੜਾ ਉਹਦੇ ਵਿੱਚ ਰਹਿਣ ਦੀ ਜਾਚ ਇੱਥੇ ਸਿੱਖਣੀ ਉਹ ਸਿਮਰਨ ਨਾਲ ਆਉਂਦੀ ਹੈ ਨਾ ਪਿੱਛੇ ਜਾਣਾ ਮਨ ਨਾ ਅੱਗੇ ਜਾਣਾ ਪਿੱਛੇ ਜਾਂਦਾ ਤਾਂ ਫਿਰ ਉਹਦੇ ਵਿੱਚ ਸਾਧ ਸੰਗਤ ਦੀ ਪਛਤਾਵਾ ਮਨ ਕਮਜ਼ੋਰ ਪੈ ਜਾਂਦਾ ਅੱਗੇ ਜਾਂਦਾ ਤੇ ਅੱਗੇ ਸੋਚਦਾ ਰਹਿੰਦਾ ਇਸ ਤਰ੍ਹਾਂ ਦੁੱਖਾਂ ਦੇ ਵਿੱਚ ਜੀਵਨ ਜਿਹੜਾ ਬੜਾ ਕੀਮਤੀ ਚੇਤਾ ਗਵਾਚ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇੱਕ ਗੱਲ ਕਹਿੰਦੇ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਤੈਨੂੰ ਬੜੀਆਂ ਚੀਜ਼ਾਂ ਦਾ ਪਤਾ ਹੈ ਤੂੰ ਬੜਾ ਪੜ੍ਹਿਆ ਲਿਖਿਆ ਪਰ ਤੈਨੂੰ ਇਹ ਨੀ ਪਤਾ ਵੀ ਤੇਰੇ ਅੰਦਰ ਕੋਈ ਚੀਜ਼ ਹੈ ਤੂੰ ਲਗਾਤਾਰ ਗਵਾਈ ਜਾ ਰਿਹਾ ਖਤਮ ਕਰੀ ਜਾ ਰਿਹਾ ਤੂੰ ਕਿਹੜੀ ਹੈ ਤੇਰਾ ਚੇਤਾ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪੁਰਾਣੀ ਚੇਤੇ ਨੂੰ ਸੁਰੱਖਿਅਤ ਕਰ ਕਿ ਚੇਤਾ ਕੋਈ ਹੱਥ ਪੈਰ ਨਹੀਂ ਜਿਹਦਾ ਦਿਸ ਪੈ ਪਰ ਗੁਰੂ ਸਾਹਿਬ ਨੇ ਇਹਦੇ ਉੱਤੇ ਇਹ ਵੀ ਗੱਲ ਕਹੀ ਹੈ ਵੀ ਜੇ ਤੇਰਾ ਚੇਤਾ ਗਲਤ ਥਾਂ ਤੇ ਲੱਗ ਗਿਆ ਗਲਤ ਥਾਂ ਤੇ ਤੇਰਾ ਬੜਾ ਵੱਡਾ ਨੁਕਸਾਨ ਹੋ ਜਾਵੇ ਜਿਵੇਂ ਸਾਡੇ ਹੱਥ ਦੇ ਵਿੱਚ ਲੋਹੇ ਦੀ ਤਾਰ ਹੋਵੇ ਤੇ ਅਸੀਂ ਕਿਸੇ ਬਿਜਲੀ ਵਾਲੇ ਕਿਸੇ ਥਰਮਲ ਪਲਾਂਟ ਦੇ ਵਿੱਚੋਂ ਲੰਘੀਏ ਉਹਨੂੰ ਸੰਭਾਲ ਕੇ ਲੰਘਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਜੇ ਬਿਜਲੀ ਦੀ ਤਾਰ ਕਿਸੇ ਚੱਲਦੀ ਹੋਈ ਲਾਈਟ ਦੀ ਤਾਰ ਦੇ ਨਾਲ ਟੱਚ ਕਰ ਗਈ ਤੇ ਉਹਨੇ ਸਾਡਾ ਨੁਕਸਾਨ ਕਰ ਦੇਣਾ ਮਹਾਰਾਜ ਕਹਿੰਦੇ ਤੇਰਾ ਚੇਤਾ ਜਿਹੜਾ ਹੈ ਬਿਜਲੀ ਵਰਗਾ ਹੈ ਜਿਹੜੀ ਚੀਜ਼ ਤੇ ਝੁਲਾ ਦਿੱਤਾ ਉਹਦੀ ਤਸਵੀਰ ਖਿੱਚ ਕੇ ਉਹਨੇ ਤੇਰੇ ਅੰਦਰ ਲਾਇਆ ਜਿਹੜੀ ਚੀਜ਼ ਵਿੱਚ ਚੇਤਾ ਲਾਇਆ ਧਿਆਨ ਲਾਇਆ ਕਿਸੇ ਚੀਜ਼ ਵਿੱਚ ਲਾ ਲਓ ਇੱਕ ਦੋ ਉਦਾਹਰਨਾਂ ਦੇ ਦਿੰਦਾ ਮਹਾਰਾਜ ਕਹਿੰਦੇ ਮਕਾਨ ਵਿੱਚ ਲਾ ਲੈ ਮਕਾਨ ਵਿੱਚ ਮਕਾਨ ਦਾ ਸੁਭਾਅ ਤੇਰੇ ਤੇ ਪੈ ਗਿਆ ਅੰਤ ਕਾਲ ਜੋ ਮੰਦਰ ਸਿਮਰਾ ਹੁਣ ਅਸੀਂ ਕਹਾਂਗੇ ਮਕਾਨ ਦਾ ਕੋਈ ਸੁਭਾਅ ਹੁੰਦਾ ਮਕਾਨ ਦਾ ਵੀ ਸੁਭਾਅ ਹੈ ਜ਼ਰੂਰੀ ਨਹੀਂ ਕਿ ਉਹਦੇ ਬੰਦੇ ਦਾ ਸੁਭਾਅ ਮਕਾਨ ਦਾ ਸੁਭਾਅ ਹੈ ਉਹਦਾ ਸੁਭਾਅ ਹੈ ਵਜਨ ਭਾਰਾ ਹੋਣਾ ਇਹਦੀ ਬਾਣੀ ਵਿੱਚ ਵਾਪਸ ਲੈ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਕੋਠਿਆਂ ਵਿੱਚ ਮੰਦਰਾਂ ਵਿੱਚ ਇਹਦੇ ਚਿੱਤ ਨਾ ਲਾਈ ਬਣਾ ਜ਼ਰੂਰ ਚਿੱਤ ਨਾ ਲਾਈ ਇਹਦੇ ਵਿੱਚ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਅਸੀਂ ਕਹਾਂਗੇ ਇਹ ਕਥਾ ਇਹ ਗੱਲ ਹੈ ਬਾਣੀ ਕਿਉਂਕਿ ਅਨਪੜ੍ਹ ਅਸੀਂ ਕਰਾਉਂਦੇ ਹਾਂ ਅਸੀਂ ਧਿਆਨ ਨਾਲ ਸੁਣਦੇ ਨਹੀਂ ਘੱਟੋ ਘੱਟ ਨਿਯਮ ਬਣਾਉਣਾ ਚਾਹੀਦਾ ਕਿ ਜੇ ਅਨਪੜ੍ਹ ਸਾਹਿਬ ਕਰਾਉਣਾ ਜ਼ਿਆਦਾ ਨਹੀਂ ਇੱਕ ਦਿਨ ਵਿੱਚ ਘੰਟਾ ਤੇ ਸੁਣੀਏ ਇੱਕ ਸਲੋਕ ਹੈ ਉਹਦੇ ਵਿੱਚ ਕਹਿੰਦੇ ਉੱਥੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਇਹਦੇ ਵਿੱਚ ਚਿੱਤ ਨਾ ਲਾਈ ਨਹੀਂ ਤੇ ਤੇਰਾ ਨੁਕਸਾਨ ਬਹੁਤ ਹੋ ਜਾਣਾ ਵਿੱਚ ਜ਼ਰੂਰ ਲਓ ਨੁਕਸਾਨ ਕੀ ਹੋ ਜਾਣਾ ਬਾਬਾ ਫਰੀਦ ਸਾਹਿਬ ਕਹਿੰਦੇ ਮਿੱਟੀ ਪਈ ਅਤੋਲ ਵੀ ਇਹ ਜਿਹੜਾ ਮਕਾਨ ਹੈ ਨਾ ਕਿੰਨੇ ਟਨ ਦਾ ਤੋਲਿਆ ਨਹੀਂ ਜਾਂਦਾ ਬੜੀ ਭਾਰੀ ਮਿੱਟੀ ਕੱਢੀ ਹੋਈ ਹੈ ਮਿੱਟੀ ਦਾ ਬਣਿਆ ਮਿੱਟੀ ਪਈ ਅਤੋਲ ਵੀ ਅੱਗੇ ਕਿਹਾ ਕੋਈ ਨਾ ਹੋਸ਼ੀ ਮਿੱਤ ਗੱਲ ਗੁਪਤ ਕਰ ਦਿੱਤੀ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲਫ਼ਜ਼ ਨੇ ਜਿਨ੍ਹਾਂ ਨੂੰ ਅੱਧਾ ਕਹਿ ਕੇ ਅੱਧਾ ਛੱਡ ਦਿੱਤਾ ਇਹਦਾ ਵੀ ਇੱਕ ਕਾਰਨ ਕਿਉਂਕਿ ਸਚਾਈ ਇਹ ਹੈ ਜੋ ਇਸ ਬ੍ਰਹਿਮੰਡ ਦੇ ਵਿੱਚ ਦਿੱਤਾ ਉਭਰ ਰਿਹਾ ਹੈ। ਜੇ ਸਾਰਾ ਕੁਝ ਓਪਨ ਕਰ ਦਿੱਤਾ ਜਾਏ, ਜੇ ਆਮ ਬੰਦੇ ਨੂੰ ਸਾਰਾ ਦੱਸਦਾ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ। ਇਹ ਬ੍ਰਹਿਮੰਡ ਦੀਆਂ ਸ਼ਕਤੀਆਂ ਦਾ ਪਤਾ ਹੈ, ਸਾਰਾ ਨਹੀਂ ਦੱਸਣਗੇ। ਉਹ ਕਹਿੰਦੇ ਨੇ ਮਿੱਟੀ ਪਈ ਦੇ ਤੋਲ ਵੀ, ਇਹ ਜਿਹੜਾ ਮਕਾਨ ਇਹਦਾ ਭਾਰਾ ਬੜਾ, ਜੇ ਤੂੰ ਇਹਦੇ ਵਿੱਚ ਜਿੱਤ ਲਾਇਆ ਤੇ ਕੀ ਹੋਵੇਗਾ? ਕੋਈ ਨਾ ਹੋ ਸੀ ਮਿੱਤਰ ਤੇਰਾ, ਕਿਸੇ ਨੇ ਮਿੱਤਰ ਨਹੀਂ ਹੋਣਾ। ਤੇ ਮਿੱਤਰ ਕਦੋਂ ਨੀ ਹੁੰਦਾ ਕੋਈ? ਜਦੋਂ ਬੰਦਾ ਮਰ ਜਾਂਦਾ, ਮਿੱਤਰ ਨੀ ਲੱਗਦਾ। ਭੇਦ ਰੱਖ ਦਿੱਤਾ, ਗੁਪਤ ਕਰ ਦਿੱਤਾ ਗੱਲ। ਉਹ ਕਹਿੰਦੇ ਕਿ ਜਦੋਂ ਤੂੰ ਮਰ ਗਿਆ ਨਾ, ਜੇ ਸਾਰੀ ਉਮਰ ਤੂੰ ਕੋਠਿਆਂ ਦੀ ਚਿੰਤਾ ਹੀ ਕਰਦਾ ਰਿਹਾ, ਉਹਦੇ ਵਿੱਚ ਧਿਆਨ ਰਿਹਾ, ਤੇ ਤੇਰਾ ਜਿਹੜਾ ਸਰੀਰ ਹੈ ਨਾ, ਇਸ ਤਰ੍ਹਾਂ ਦਾ ਹੋ ਜਾਣਾ ਮਰਨ ਤੋਂ ਬਾਅਦ, ਸੂਖਮ ਸਰੀਰ ਕੋਠੇ ਜਿੰਨਾ ਭਾਰਾ ਹੋ ਜਾਣਾ, ਇੰਨਾ ਵਜਨ ਆ ਜਾਣਾ, ਉਹਦੀ ਚੇਤਾ ਕਰਦਾ ਰਹਿਣਾ, ਉਹਦਾ ਪ੍ਰਭਾਵ ਪੈ ਜਾਣਾ ਤੇਰੇ। ਫਿਰ ਕੀ ਹੋਣਾ? ਕੋਈ ਨਾ ਹੋ ਸੀ ਮਿੱਤ ਜੰਦੂ ਤੁਹਾਡੇ ਵੀ ਤੈਨੂੰ ਛੱਡ ਜਾਣਾ, ਤੇ ਸਾਡਾ ਤੇ ਜਾਜ ਨੀ ਉੱਠਦਾ ਇਹਨੂੰ ਲੈ ਕੇ, ਭਾਰਾ ਹੀ ਬੜਾ ਜੰਦਾ। ਉਹ ਕਹਿੰਦੇ ਜੇ ਤਾਂ ਕੀ ਕਰੀਏ? ਉਹ ਕਹਿੰਦੇ ਲਓ ਇਹਨੂੰ ਇੱਥੇ ਰਹਿਣ ਨੂੰ ਚਿੱਤਰਾਂ ਦੇ ਚੜਾ ਫਿਰੇ। ਹੋਣ ਵਾਲੇ ਸੱਜਣ ਤਾਂ ਕਹਿੰਦੇ ਨੇ ਚਲੋ ਇਹਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ, ਮੈਂ ਇਹਦੇ ਪੱਖ ਵਿੱਚ ਹਾਂ। ਸਿੱਖੀ ਦਾ ਗੁਰਬਾਣੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੰਪ੍ਰੇਤਾਂ ਦਾ ਪ੍ਰਚਾਰ ਕਰੋ ਕਿ ਹੁੰਦੇ ਨੇ, ਪਰ ਇਹ ਵੀ ਨਹੀਂ ਕਿ ਤੁਸੀਂ ਖੰਡਨ ਕਰ ਦਿਓ ਬਾਣੀ ਨੂੰ ਵੀ ਕੋਈ ਨਹੀਂ ਹੁੰਦਾ। ਗੁਰਬਾਣੀ ਕਹਿ ਰਹੀ ਕਈ ਕੋਈ ਸੂਤਰ ਮਿਰਗਾ ਪ੍ਰੇਤ ਪਿੰਜਰ ਮੈਂ ਦੂਰ ਸਮੇ। ਹੁਣ ਨਵੇਂ ਨਵੇਂ ਵਿਆਖਿਆਕਾਰ ਉੱਗੇ ਨੇ ਆਪਣੇ ਵਿੱਚ, ਉੱਗੇ ਨੇ, ਕਿਸੇ ਨੇ ਬੀਜੇ ਸਾਨੂੰ ਉੱਗ ਪਏ ਨੇ। ਹੁਣ ਬੀਜੇ ਸਨ ਕਿਸੇ ਉਹਨਾਂ ਨੇ ਜਿਹਨਾਂ ਤੋਂ ਸੁਣ ਰਹੇ, ਤੋਂ ਭਾਈ ਸੁਮੇਰ ਸਿੰਘ ਰੱਤ ਜਿਹਨਾਂ ਤੇ ਆਸ ਲਗਾ ਰਹੇ, ਉਹ ਉੱਗੇ ਨੇ, ਕਿਸੇ ਹੋਰ ਜ਼ਮੀਨ ਵਿੱਚ ਉੱਗੇ ਨੇ, ਸਿੱਖੀ ਦੀ ਜ਼ਮੀਨ ਵਿੱਚ ਨਹੀਂ ਉੱਗੇ। ਉਹਨਾਂ ਨੇ ਇਹ ਗੱਲ ਆ ਗੁਰਬਾਣੀ ਦੀ ਸੁੱਖ ਨਹੀਂ ਇਸ ਤਰ੍ਹਾਂ ਦੀ, ਇਹਦੇ ਅਰਥ ਅੱਜ ਤੱਕ ਹੋਏ ਨਹੀਂ, ਅੱਜ ਤੱਕ ਇਹਦੇ ਕੋਈ ਅਰਥ ਇਸ ਤਰ੍ਹਾਂ ਕਰ ਹੀ ਨਹੀਂ ਸਕਿਆ। ਆ ਅਸੀਂ ਜੰਮੇ ਆ 15 ਸਾਲਾਂ ਦੇ, ਹੁਣ ਕਰਨੇ ਸ਼ੁਰੂ ਕੀਤੇ, ਪਹਿਲਾਂ ਤੇ ਕੋਈ ਬੰਦਾ ਹੋਇਆ ਹੀ ਨਹੀਂ ਸਿੱਖੀ। ਪਹਿਲਾਂ ਵਾਲੇ ਸਾਰੇ ਖੰਡਨ ਭਾਈ ਗੁਰਦਾਸ ਨੇ ਸਭ ਕਰੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ। ਜੇ ਹਿੰਮਤ ਹੈ ਤੇ ਨਵਾਂ ਪੰਥ ਚਲਾ ਕੇ ਵਿਖਾਓ, ਫਿਰ ਗੁਰੂ ਦੇ ਪੰਥ ਦੇ ਉੱਤੇ ਪੈਰ ਰੱਖ ਕੇ ਕਿਉਂ ਆਪਣੀ ਰੋਟੀ ਚਲਾਉਂਦੇ? ਆਪਣਾ ਪੰਥ ਚਲਾ ਕੇ ਵਿਖਾਓ, ਫਿਰ ਆਪਣਾ ਗ੍ਰੰਥ ਬਣਾਓ, ਸੱਤੀ ਸਵੀ ਤੇ ਬਹੋ, ਬੱਚੇ ਸ਼ਹੀਦ ਕਰਾਓ, ਤੇ ਫਿਰ ਕਹੋ ਕਿ ਵਿਆਹ ਬਣਦੇ ਸਵਾਦ ਵੀ ਆਵੇ। ਇਹ ਜਿਹੜੇ ਗੁਰੂ ਦੇ ਪੰਥ ਤੇ ਪੈਰ ਰੱਖ ਕੇ ਰੀਤਾਂ ਕਰਦੇ ਸੀ ਨਾ, ਉਹਨਾਂ ਨੂੰ ਦੇਖ ਲਓ ਹੁਣ ਖੜੇ ਕਿੱਥੇ ਨੇ। 20 ਸਾਲਾਂ ਦੇ ਸੌਦੇ ਤੋਂ 20 ਸਾਲ ਦੀ ਕੈਦ ਹੋਈ। ਇਹ ਜਿਹੜਾ ਗੁਰੂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਰੀਤ ਕਰਕੇ ਸਤਿਗੁਰਾਂ ਦੇ ਓਟ ਆਸਰੇ ਨਾਲ ਆਪਣਾ ਬੰਦਾ ਡੰਭ ਚਲਾਉਂਦਾ, ਪਖੰਡ ਚਲਾਉਂਦਾ, ਉਹਦੀ ਹਾਲਾਤ ਕੀ ਬਣਦੀ ਹੈ? ਉਹਦੀ ਹਾਲਾਤ ਬਹੁਤ ਮਾੜੀ। ਜਦੋਂ ਧਰਮ ਚਲਾਉਣਾ ਹੁੰਦਾ ਨਾ, ਜੇ ਨਵੀਂ ਚੀਜ਼, ਜੇ ਆਪਾਂ ਇਹ ਕਹਿਣਾ ਕਿ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਮੈਂ ਹੁਣ ਦੱਸਣ ਲੱਗਾ ਨਵੀਂ ਗੱਲ, ਅਸੀਂ ਨਾਂ ਲੈਂਦੇ ਹਾਂ ਭਗਤ ਕਬੀਰ ਸਾਹਿਬ ਜੀ ਦਾ ਨਾਂ ਲੈਂਦੇ, ਗੁਰੂ ਨਾਨਕ ਸਾਹਿਬ ਜੀ ਉਹ ਕ੍ਰਾਂਤੀਕਾਰੀ ਸਨ, ਅਸੀਂ ਵੀ ਕ੍ਰਾਂਤੀਕਾਰੀ ਹਾਂ। ਤੇ ਬਾਬਾ ਨਾਨਕ ਨੰਗੇ ਧੜ ਜਾ ਕੇ ਮੱਕੇ ਵਿੱਚ ਬਹਿ ਗਿਆ ਸੀ, ਖੁੱਲੇ ਆਮ ਉਹਨਾਂ ਦੀ ਧਰਤੀ ਤੇ ਜਾ ਕੇ ਉਹਨੇ ਸੱਟ ਕਿਹਾ ਸੀ, ਹੱਥ ਕਮਰੇ ਦੇ ਵਿੱਚ ਕੁੰਡੀ ਲਾ ਕੇ ਤੇ ਇੰਟਰਨੈਟ ਤੇ ਬੋਲ ਕੇ ਸੱਚ ਨਹੀਂ ਸੀ ਕਹਿੰਦਾ ਬਾਬਾ ਨਾਨਕ, ਖੁੱਲੇ ਮੈਦਾਨ ਵਿੱਚ ਕਹਿੰਦਾ ਸੀ ਯਾਰ। ਇਹ ਕਹਿੰਦਾ ਸੱਚ ਇਹ ਕਮਰੇ ਦੇ ਵਿੱਚ ਅੰਦਰੋਂ ਕੁੰਡੀ ਮਾਰ ਕੇ ਮੈਂ ਸੱਚ ਬੋਲ ਰਿਹਾ ਜੀ, ਮੈਂ ਸੱਚ ਬੜਾ ਬੋਲ, ਇਹ ਤੇਰਾ ਕਹਦਾ ਸੱਚ? ਤੂੰ ਸੰਗਤ ਵਿੱਚ ਆ ਕੇ ਸੱਚ ਬੋਲ, ਪਤਾ ਲੱਗ ਗਿਆ ਆ ਕੇ ਤੂੰ ਸੰਗਤ ਵਿੱਚ ਵੀ ਨਹੀਂ ਸਕਦਾ। ਰੀਸ ਤੂੰ ਬਾਬੇ ਨਾਨਕ ਦੀ ਕਰਨਾ, ਉਹ ਤਾਂ ਮੁਸਲਮਾਨਾਂ ਦੇ ਦੇਸ਼ ਵਿੱਚ ਵੀ ਚਲੇ ਗਏ, ਉੱਥੇ ਵੀ ਕਿਹਾ ਸੀ ਪਤਾਲਾ ਪਤਾਲ ਲੱਖ ਅਗਾਸਾ ਆਗਾਸ, ਉਹ ਕਹਿੰਦੇ ਸੀ ਸੱਤ ਹੁੰਦੇ। ਇਸਲਾਮ ਇਹ ਕਹਿੰਦਾ ਕਿ ਸੱਤ ਆਕਾਸ਼ ਨੇ ਤੇ ਸੱਤ ਪਤਾਲ ਨੇ। ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗਾਇਆ ਭਾਈ ਮਰਦਾਨਾ ਜੀ ਦੇ ਨਾਲ ਕਿ ਪਤਾਲਾ ਪਤਾਲ ਲੱਖ ਅਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਵਿੱਚ ਵਾਤ ਲੱਖਾਂ ਨੇ। ਤੇ ਦਸਤਗੀਰ ਫਕੀਰ ਆ ਗਿਆ, ਉਹਨੇ ਕਿਹਾ ਵੀ ਤੁਸੀਂ ਕਿਹਾ ਸੱਤ ਲੱਖਾਂ ਆਕਾਸ਼ ਪਤਾਲ ਨੇ ਤੇ ਸੱਤ ਸਾਡੇ ਵਿੱਚ ਸੱਤ ਨੇ। ਪਰ ਵੇਖੋ ਮਹਾਰਾਜ ਨੂੰ ਨੌਲੇਜ ਵੀ ਇੰਨੀ ਸੀ, ਜਾਣਕਾਰੀ ਵੀ ਇੰਨੀ ਸੀ, ਪਰ ਫਿਰ ਵੀ ਮਾਨ ਨਹੀਂ ਕੀਤਾ ਵੀ ਤੈਨੂੰ ਤਾਂ ਪਤਾ ਹੀ ਕੋਈ ਨਹੀਂ, ਤੂੰ ਤਾਂ ਇੱਥੋਂ ਕਰਕੇ ਇਹ ਨਹੀਂ ਕਿਹਾ। ਇੰਨੀ ਤਾਕਤ ਹੁੰਦਿਆਂ ਵੀ ਇੰਨੀ ਜਾਣਕਾਰੀ ਹੁੰਦਿਆਂ ਵੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵੇਖ ਕੇ ਵੀ ਦਸਤਗੀਰ ਨੇ ਕਿਹਾ ਕਿ ਸਾਡੇ ਵਿੱਚ ਤੇ ਸੱਤ ਨੇ, ਤੁਸੀਂ ਲੱਖਾਂ ਕਹਿ ਦਿੱਤੇ ਨੇ। ਮਹਾਰਾਜ ਨੇ ਕਿਹਾ ਮੈਂ ਕਿਹੜਾ ਕਿਹਾ ਸੱਤ ਨਹੀਂ, ਸੱਤ ਵੀ ਹੈ ਪਰ ਲੱਖਾਂ ਨੇ, ਉਹਦੇ ਤੋਂ ਅੱਗੇ ਅੱਠਵਾਂ ਵੀ ਹੈ। ਕਹਿੰਦੇ ਤੂੰ ਤੁਸੀਂ ਕਿਵੇਂ ਕਿਹਾ? ਕਹਿੰਦੇ ਵੀ ਹੁਣ ਤੂੰ ਸੱਤਾਂ ਤੱਕ ਗਿਆ, ਤੂੰ ਸੱਤ ਕਹੇ ਨੇ, ਮੈਂ ਤੈਨੂੰ ਖੰਡਨ ਨਹੀਂ ਕਰਦਾ। ਇਹ ਹੋਈ ਨਾ ਗੱਲ ਸਮਾਦ ਦੀ, ਸਮਾਦ ਕਰਨਾ ਕਿਸੇ ਬੰਦੇ ਨੂੰ ਡੇਗਣਾ ਨਹੀਂ, ਉਹਦਾ ਸਤਿਕਾਰ ਕੀਤਾ ਫਿਰ ਵੀ ਤੈਨੂੰ ਸੱਤ ਦੇਖਦੇ ਨੇ, ਸੱਤ ਹੈ ਕੋਈ ਫਰਕ ਨਹੀਂ ਪਰ ਸੱਤਾਂ ਤੋਂ ਅੱਗੇ ਵੀ ਹੈ। ਇਹ ਤਰੀਕਾ ਤੇ ਜਦੋਂ ਅਸੀਂ ਕਹਿੰਦੇ ਹਾਂ ਜੇ ਤੂੰ ਪਹਿਲਾਂ ਤੇ ਕਿਸੇ ਨੂੰ ਪਤਾ ਹੈ ਨੀ, ਇਹਦਾ ਮਤਲਬ ਅਸੀਂ ਹੰਕਾਰ ਹੀ ਹਾਂ, ਇਹਦਾ ਮਤਲਬ ਸਾਡੇ ਕੋਲ ਸ਼ਕਤੀ ਹੈ ਹੀ ਨਹੀਂ। ਸਿੱਖੀ ਤੇ ਅਦਬ ਦਾ ਨਾਂ ਹੈ, ਸਿੱਖੀ ਤੇ ਸਤਿਕਾਰ ਦਾ ਨਾਂ ਹੈ। ਸਿੱਖੀ ਤੇ ਇਹ ਗੱਲ ਕਿ ਇੱਕ ਬੰਦੇ ਨੂੰ ਨਹੀਂ ਵੀ ਪਤਾ, ਮੰਨ ਲਓ ਗੁਰੂ ਘਰ ਨਹੀਂ ਆਉਂਦਾ, ਉਹਨੂੰ ਬਾਣੀ ਨਹੀਂ ਆਉਂਦੀ, ਉਹ ਗੁਰੂ ਘਰ ਆ ਰਿਹਾ ਉਹਨੂੰ ਨਹੀਂ ਪਤਾ ਵੀ ਸਿਰ ਢੱਕਣਾ ਹੈ, ਉਹਦਾ ਇਹ ਫਰਜ਼ ਬਣਦਾ ਵੀ ਉਹਨੂੰ ਪਿਆਰ ਕਰ ਦੱਸੇ ਵੀ ਗੁਰੂ ਨਾਨਕ ਦਾ ਘਰ ਇੱਥੇ ਸਿਰ ਢੱਕ ਕੇ ਆਏਗਾ। ਇਹ ਨਹੀਂ ਕਿ ਉਹਦੇ ਗੱਲ ਪੈਣ, ਇਹ ਸਿੱਖੀ ਦਾ ਰਸਤਾ ਹੈ। ਜਾਂ ਤੂੰ ਸਿੱਖੀ ਤੋਂ ਦੂਰ ਚਲਾ ਗਿਆ ਤਾਂ ਉਹਨੂੰ ਅਦਬ ਦੇ ਨਾਲ ਪਿਆਰ ਦੇ ਨਾਲ ਜਿੰਨੀ ਕੋਈ ਗੱਲ ਸਿੰਘ ਹੈ ਉਨੀ ਉਸ ਢੰਗ ਨਾਲ ਉਹਨੂੰ ਗੱਲ। ਤਾਂ ਇਹ ਬੇਨਤੀ ਮੈਂ ਸਾਂਝੀ ਕਰ ਰਿਹਾ ਸੀ, ਜੇ ਇੱਕ ਬੰਦੇ ਅੰਦਰ ਚਾਹ ਹੈ ਕਿ ਮੈਂ ਕੋਈ ਨਵੀਂ ਗੱਲ ਕਰਨੀ ਹੈ, ਮੈਂ ਕੋਈ ਨਵੀਂ ਕ੍ਰਾਂਤੀ ਲਿਆਉਣੀ ਹੈ ਕੌਮ ਦੇ ਵਿੱਚ, ਹੁਣ ਜਾਗਰੂਕ ਲੋਕ ਪੈਦਾ ਕਰਨੇ ਨੇ, ਤੇ ਫਿਰ ਆਪਣੇ ਆਪਣੇ ਉੱਤੇ ਬੇਸ ਤੇ ਫਿਰ ਖੜੇ ਹੋਣਾ ਚਾਹੀਦਾ। ਫਿਰ ਗੁਰੂਆਂ ਦੀਆਂ ਗੱਲਾਂ ਨੂੰ ਵਿੱਚ ਲਿਆ ਕੇ ਭੰਨ ਤਰੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਵੀ ਕਦੀ ਇਹ ਜਨਮ ਮਰਨ ਨਹੀਂ ਹੁੰਦਾ ਜੀ, ਕਦੀ ਧਰਮ ਰਾਜ ਨਹੀਂ ਕੋਈ ਹੁੰਦਾ। ਮਹਾਰਾਜ ਕਹਿੰਦੇ ਨੇ ਮਿੱਟੀ ਪਈ ਅਤੋਲ ਵੀ ਮੈਂ ਆਪਣੇ ਕਿਸੇ ਵੱਲ ਮੁੜਾਂਗਾ, ਕੋਈ ਨਾ ਹੋ ਸੀ ਮਿੱਤਰ। ਜਿਹੜੀ ਚੀਜ਼ ਵਿੱਚ ਅਸੀਂ ਆਪਣਾ ਧਿਆਨ ਲਾਉਂਦੇ ਹਾਂ ਨਾ, ਉਹਦਾ ਅਸਰ ਸਾਡੇ ਤੇ ਪੈ ਜਾਂਦਾ। ਤੁਸੀਂ ਹੋਰ ਛੱਡੋ, ਅਸੀਂ ਕਿਸੇ ਬੰਦੇ ਦੀ ਸੰਗਤ ਕਰਨੀ ਸ਼ੁਰੂ ਕਰ ਦਈਏ, ਕਿਸੇ ਆਦਮੀ ਦੀ ਸੰਗਤ ਕਰਨੀ ਸ਼ੁਰੂ ਕਰ ਦਈਏ, ਤੁਸੀਂ ਦੇਖੋਗੇ ਥੋੜੇ ਦਿਨਾਂ ਬਾਅਦ ਅਸੀਂ ਉਹਦੇ ਵਾਂਗ ਬੋਲਣ ਲੱਗ ਪੈਂਦੇ ਹਾਂ, ਉਹਦੇ ਵਾਂਗ ਰੋਟੀ ਖਾਣ ਲੱਗ ਪੈਂਦੇ ਹਾਂ, ਉਹਦੇ ਵਾਂਗ ਤੁਰਨ ਲੱਗ ਪਏ। ਕਿਉਂ? ਉਹਦੇ ਵਿੱਚ ਸਾਡਾ ਧਿਆਨ ਗਿਆ, ਉਹਦਾ ਅਸਰ ਪੈ ਗਿਆ ਸਾਡੇ। ਇੰਨਾ ਪ੍ਰਭਾਵ ਪੈਂਦਾ ਧਿਆਨ ਦਾ ਚੇਤਾ ਲਾਉਣ। ਤਾਂ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਤੂੰ ਚੇਤੇ ਨੂੰ ਸੰਭਾਲ ਕੇ ਰੱਖ, ਜੇ ਚੇਤਾ ਤੂੰ ਗਲਤ ਥਾਂ ਤੇ ਜਿਹੜੀ ਚੀਜ਼ ਵਿੱਚ ਚੇਤਾ ਤੂੰ ਲਾ ਦਿੱਤਾ, ਬਸ ਉਹ ਚੀਜ਼ ਤੇਰੇ ਅੰਦਰ ਆ ਗਈ ਸੂਖਮ ਰੂਪ ਦੇ ਵਿੱਚ। ਅਸੀਂ ਆਪ ਬਾਹਰੋਂ ਕੁਝ ਨਹੀਂ ਹੁੰਦਾ, ਜੋ ਵੀ ਸਾਡੇ ਅੰਦਰ ਜਿਵੇਂ ਦਾ ਸਾਡਾ ਸੁਭਾਅ ਬਣਿਆ, ਸਾਡੀ ਗੁਰਬਾਣੀ ਸਾਰੇ ਸੁਭਾਅ ਦੀ ਗੱਲ ਕਰਦੀ ਹੈ। ਗੁਰਬਾਣੀ ਵੀ ਇਸ ਤਰ੍ਹਾਂ ਦਾ ਵੇਦ ਨਹੀਂ ਸੀ ਰੱਖਿਆ ਗੁਰੂ ਸਾਹਿਬ ਨੇ, ਜਾਂ ਮੂਰਤੀ ਨਹੀਂ ਸੀ ਬਣਾਈ ਵੀ ਸਿੱਖ ਮੇਰੇ ਆਉਣਗੇ ਮਹੀਨੇ ਬਾਅਦ ਤੇ ਇਸ ਤਰ੍ਹਾਂ ਅੱਗੇ ਬਸ ਆਟੇ ਦੀ ਥੈਲੀ ਲਿਆ ਕੇ ਖਿੱਚ ਕੇ ਵਗਾਉਣਗੇ ਵੀ ਲੈ ਬਾਬਾ ਨਾਨਕਾ ਤਾਂ ਲੈ 10 ਕਿਲੋ ਦੀ ਥੈਲੀ ਤੇ 10 ਰੁਪਇਆ ਮੇਰਾ ਮੈਨੂੰ ਦੇ ਦੇ। ਇਹ ਸਾਡਾ ਸੁਭਾਅ ਬਣ ਗਿਆ। ਤੁਸੀਂ ਸੁਣਿਆ ਹੋਵੇਗਾ ਬੜੇ ਪੁਰਾਣੇ ਪ੍ਰਚਾਰਕ ਸਾਡੇ ਵਿੱਚੋਂ ਗਿਆਨੀ ਮਾਨ ਸਿੰਘ ਧੌਰ ਹੋਰੀ, ਉਹ ਇੱਕ ਗੱਲ ਸੁਣਾਉਂਦੇ ਬੜੀ ਸੋਹਣੀ। ਕਹਿੰਦੇ ਅੱਜ ਕੱਲ੍ਹ ਦੇ ਸਿੱਖ ਦਾ ਕੀ ਹਾਲ, ਮਹੀਨੇ ਬਾਅਦ ਆਉਂਦਾ ਤੇ ਗੁਰੂ ਸਾਹਿਬ ਦੇ ਅੱਗੇ ਇੱਕ ਪੈਸਾ ਖਿੱਚ ਕੇ ਮਾਰਦਾ ਥੱਲੇ ਤੇ ਨਾਲੇ ਕਹਿੰਦਾ ਲੈ ਗੁਰੂ ਗੋਬਿੰਦ ਸਿੰਘ ਅਜੀਤ ਸਿੰਘ ਨੂੰ ਕਿੱਲਾ ਲੈ ਦੇ। ਇੱਕ ਪੈਸਾ ਦੇ ਕੇ ਜਿਉਂ ਲੱਗਦਾ ਮੰਗਣ, ਜਿਉਂ ਲੱਗਦਾ ਮੰਗਣ। ਕਹਿੰਦੇ ਮੰਗ ਮੰਗ ਕੇ ਪਤਾ ਨੀ ਲਿਸਟ ਏਡੀ ਵੱਡੀ ਹੋ ਜਾਂਦੀ ਕਿ ਜੇ ਉੱਥੇ ਕਾਪੀ ਲਿਖ ਲਓ ਤਾਂ ਸੇਵਾ ਥੋੜੀ, ਮੰਗਣ ਬਹੁਤਾ, ਮੰਗਦਾ ਬਹੁਤ ਜ਼ਿਆਦਾ। ਸਿੱਖੀ ਗੁਰੂ ਘਰ ਪਿਆਰ ਦਾ ਸੈਂਟਰ ਹੈ, ਇਹ ਕੱਲੀ ਪੂਜਾ ਦਾ ਸੈਂਟਰ ਨਹੀਂ ਕਿ ਆਪਾਂ ਕੱਲੀ ਇੱਕ ਸਿਰੋਂ ਗੱਲ ਗਲੋਂ ਚੀਜ਼ ਲਾਉਣੀ ਹੈ ਕਿ ਮੱਥਾ ਟੇਕਿਆ ਇੱਧਰੋਂ ਫਿਰ ਪਿੱਛੋਂ ਦੀ ਫਿਰ ਅੱਗੋਂ ਦੀ ਕੰਨਾਂ ਨੂੰ ਹੱਥ ਲਾਇਆ ਫਿਰ। ਇਹ ਤਾਂ ਇੱਕ ਫਾਰਮੈਲਿਟੀ, ਕਦੀ ਉਸ ਗੱਲ ਨੂੰ ਸੁਣਿਆ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ? ਸਤਿਗੁਰੂ ਜੀ ਨੇ ਜੋ ਸਾਨੂੰ ਦੱਸਿਆ ਕਦੀ ਉਧਰ ਵੀ ਆਪਣਾ ਧਿਆਨ ਕਦੀ ਲਾਇਆ ਹੋਵੇ ਤਾਂ ਉਸ ਸੰਬੰਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਤੂੰ ਇਹ ਕੰਮ ਕਰ ਕੇ ਆਪਣੇ ਚੇਤੇ ਨੂੰ ਉਹਦੇ ਨਾਲ ਸਿਮਰਨ ਕਰਿਆ ਕਰ। ਚੇਤੇ ਦੇ ਨਾਲ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਕਿਉਂਕਿ ਛਿਨ ਛਿਨ ਔਧ ਵਿਹਾਤ ਹੈ, ਫੂਟੇ ਘੱਟ ਦਿਓ ਪਾਣੀ, ਇੱਕ ਇੱਕ ਤੇਰਾ ਸਵਾਸ, ਇੱਕ ਇੱਕ ਸਵਾਸ ਤੇਰੇ ਕੋਲੋਂ ਨਿਕਲਦਾ ਜਾ ਰਿਹਾ, ਉਹ ਸਭ ਤੋਂ ਕੀਮਤੀ ਹੈ, ਉਹਨੂੰ سانس جہاں ہوں گیا ہے وہ مڑ کے نہیں آتا. وہ کہتے ایک ایک سانس کے نال سمرن کر گرو ارجن دیو پاتشاہ جی کے وطن پیار نال پڑھیے سارے نے کرپا کرنی. ساس ساس سمرو گوبند ساس ساس سمرو گوبند ساس 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 سمرو گوبند ساس ساس سمرو گوبند. من انتر کی اتر ہے چندو من انتر کی اتر ہے چندو من انتر کی من انتر کی اتر ہے چندو من انتر کی اتر ہے چندو من انتر کی اج کا منک چنتا تو گرست ہے. ستگر کی بانی چنتا لاؤن کی دوائی دستی بھی چنتا کیون مٹ سکتی. ہر ایک جیو اج کوئی نہیں بچیا کوئی ترمی ہے بھاوے نہیں ترمی کسی پرکار کا چنتا کسی نہ کسی روپ اندر پس گئی بڑھ گئی. وہ پیڑت ہے منک وہ علاج کی ہے مارے کہتے ایک ایک سواس کے نام نام جاتو وہ چنتا اپنے آپ کٹنی شروع ہو جانی ختم ہونی شروع ہو جائے. ایک اگے بچن ہو گیا جہاں سب دکھ دن کی چیز وہ بارے کہتے خاص انک یا تو ہو ترنگ اندروں جی تیری آس ہے نا وہ بڑی لمبی ہے کوئی تین کسی کر آس انک ایڈی لمبی آس ہے ای تیری عمر بھی نہیں جتنی تو چیزاں منگ رہے گرو کو وہ کسی جاتی ہے جی لوڑ ہے وہ واسطے ضرور منگ کوئی حرج نہیں. یہ نہیں بھی بھگت نے نہیں کچھ منگیا سڈے ورگے عام بندے وغیرہ انہوں نے بھی پروار سن انہوں کی بھی لوڑا سن انہوں نے بھی ارداساں کی پرمیشر دے کے بھی مینو آج چاہیے پر انہوں کی ارداس ساری ارداس زمین آسمان کا فرق ہے. آج کسی بھگت بندہ جی کا شبد پڑھو کبیر جی کا پڑھو ساڈے واگ نہیں منگے تھی حیران ہو گئے گیا سن کے بھی وہ کہتے ہیں بھی میرے دو کلو آٹا چاہیے ادھا کلو دال چاہیے پائیا گھو چاہیے یہ چیزاں ہوں جی کوئی بندہ منگن گیا وہ کہتے ہیں دو سر مانگو چونا پاؤ پاؤ گھیو سب لونا اب سر مانگو ڈالے موکو دونوں بگت کے والے ہاٹ مانگو چوپائی سرحانا ابر تلائی اوپر کو مانگو کھنڈا کھیس بھی منگیا سرحانا بھی منگیا تیری بگت کرا جا تو کھنڈا. ہوں تھی کدی سوچو کہ جی بگت کبیر صاحب جی آتے وہ کہتے دو کلو آٹا دے تھی کوئی بندہ دیکھا بھی گردوارے مندر آ کے کوئی دو کلو آٹا منگتا ہو وہ کہتا بھی پانچ پیڑیاں کا کٹا ہی دے پاوے گھر تھان نہ ہوئے انہیں مگ لینا بس اتنے فرق پی گیا ساری ارداس میں پانچ پیڑیاں کا کوئی دیش کی چڑھائی کر رہے سن آلے دوالے باغ پروار بہت وا سارے وہ کہتے بھی چلو کوئی گل نہیں سو سال تو اتنے ہو گئے بڑی ودیا عمر لگی ہے کاروبار بہت انہوں نے بنایا ہے پر سیف جی رو رہے ہیں. وہ کسی نے آ کے پتر پوترے نے پوچھا بھی کی گل کوئی کمی کسی چیز کی جمع پاس تھوڑے پروار چڑھتی گلا بچے تھی ایسا کٹھا کر لیا کہ دس پیڑیاں تو مکتا نہیں تو پھر بھی رو رہے ہو. وہ کہتے رو تا رہے ہیں کہ گیارہویں تک ہی بنے گا دساں کا پربند پہ کر لیا. یہ کہانی ختم نہیں ہوتی ساتھ سنگت یہ اگے جی اگے بڑھتی جاتی ہے ایسی ایک اندر چیتک بن جاتی ہے من کے وقت کہ انہوں کنٹرول بھی نہیں کر سکتا منک پڑھی بھی جاتا ہے. یہ نہیں پڑھنے والے جا سنان والے بچ گئے نے وہ بھی نیچے بچ گئے تھے پڑھ پڑھ کے یہ تو پورا ستگرو چڑھا سکتا کر حکم ਜਿਹੜਾ ਕੀਮਤੀ ਜੀਵਨ ਹੈ ਨਾ ਇਸ ਚਿੰਤਾ ਦੇ ਵਿੱਚ ਫਸ ਗਿਆ। ਆਸਾ ਇੰਨੀ ਲੰਮੀ ਬਣ ਗਈ। ਇਸ ਕਰਕੇ ਗੁਰੂ ਸਾਹਿਬ ਆਪਣੇ ਸਿੱਖ ਨੂੰ ਕਹਿੰਦੇ ਬਿਹੰਗਮ। ਬਿਹੰਗਮ ਕਿਉਂ ਸ਼ਬਦ ਵਰਤਿਆ ਗਿਆ? ਬਿਹੰਗਮ ਦਾ ਮਤਲਬ ਅਸੀਂ ਕਈ ਵਾਰੀ ਸਮਝਦੇ ਹਾਂ ਵੀ ਇਸ ਬੰਦੇ ਨੇ ਆਨੰਦ ਕਾਰਜ ਨਹੀਂ ਕਰਾਇਆ, ਉਹਨੂੰ ਸ਼ਾਦੀ ਨਹੀਂ ਕਰਾਈ। ਆਮ ਡੇਰਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਕ੍ਰਿਸ਼ਤੀ ਨਹੀਂ, ਉਹਨਾਂ ਨੂੰ ਬਿਹੰਗਮ ਕਹਿ ਦਿੰਦੇ ਨਹੀਂ। ਬਿਹੰਗਮ ਦਾ ਅਰਥ ਹੈ ਪੰਛੀ। ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਨੂੰ ਪੰਛੀ ਵਰਗੇ ਹੋਣਾ ਚਾਹੀਦਾ ਜੇ ਉਹਨੇ ਸੁਖੀ ਰਹਿਣਾ। ਪੰਛੀ ਤੋਂ ਉਦਾਸ ਕਿਸਨੂੰ ਕਹੇਗੀ? ਔਰ ਇਹ ਸਾਡਾ ਤਜਰਬਾ ਵੀ ਹੈ। ਅੱਜ ਵਿੱਚ ਕਿੰਨੀਆਂ ਗੁਰਨਾ ਨੇ, ਭਾਵੇਂ ਅਸੀਂ ਕਹਿ ਰਹੇ ਹਾਂ ਮਨੁੱਖਾ ਸਰੀਰ ਸਭ ਤੋਂ ਵੱਡਾ ਤੇ ਬਾਕੀ 83 ਲੱਖ ਗੁਰਨਾ ਨੇ, ਪਰ ਮੇਰੇ ਖਿਆਲ ਦੇ ਵਿੱਚ ਇੰਨਾ ਦੁਖੀ ਹੋਰ ਕੋਈ ਗੁਣ ਨਹੀਂ ਜਿੰਨਾ ਦੁੱਖ ਬੰਦੇ ਤੋਂ। ਇਹਦਾ ਕੀ ਕਾਰਨ ਹੈ? ਇੰਨਾ ਦੁਖੀ ਕੋਈ ਗੁਣ ਨਹੀਂ ਹੈ। ਘਰ ਵਿੱਚ ਰੱਖਿਆ ਹੋਇਆ ਕੁੱਤਾ ਖੁਸ਼ ਹੁੰਦਾ, ਬੰਦਾ ਜਿਹੜਾ ਉਹਦੀ ਡੰਗਲੀ ਫੜ ਕੇ ਲੈ ਜਾਂਦਾ ਉਹਦਾ ਚਿਹਰਾ ਡਿੱਗਾ ਹੁੰਦਾ ਸੜਕ ਤੇ ਵੇਖ ਲੈ, ਉਹ ਨੱਚਦਾ ਉਹ ਰੋਂਦਾ। ਕੋਈ ਚੀਜ਼ ਹੈ ਤਾਂ ਸਹੀ ਨਾ, ਫਰਕ ਤੇ ਹੈ, ਕੋਈ ਗੱਲ ਤਾਂ ਹੈ। ਉਹ ਇੱਕ ਬੰਦਾ ਕੁੱਤਾ ਲੈ ਕੇ ਜਾ ਰਿਹਾ ਸੀ ਤੇ ਕੁੱਤਾ ਸੀ ਤਕੜਾ, ਉਹ ਤਕੜਾ ਹੋਣੀ ਉਹਨੂੰ ਚਿੰਤਾ ਹੀ ਕੋਈ ਨੀ। ਉਹ ਜਿਹਨੇ ਸੰਗਲੀ ਫੜੀ ਸੀ ਉਹਨੂੰ ਧੂਲ ਕੇ ਲੈ ਕੇ ਜਾ ਰਿਹਾ। ਅੱਗੋਂ ਇੱਕ ਬੰਦਾ ਮਿਲਿਆ, ਉਹ ਕਹਿੰਦਾ ਵੀ ਤੂੰ ਮਾਲਕ ਹੈ ਕਿ ਇਹ ਮਾਲਕ ਤੇਰਾ? ਕਹਿੰਦਾ ਤੂੰ ਮਾਲਕ ਤੇ ਹੀ ਆ। ਕਹਿੰਦੇ ਇਹ ਤਾਂ ਤੈਨੂੰ ਖਿੱਚ ਕੇ ਲੈ ਜਾਂਦਾ, ਤੂੰ ਕਹਿੰਦਾ ਮਾਲਕ। ਹੁਣ ਇਹ ਚੀਜ਼ਾਂ ਨੇ ਪਸ਼ੂ ਪੰਛੀ ਸੁਖੀ ਨੇ, ਸੁਖੀ ਕਿਉਂ ਨੇ? ਉਹਨਾਂ ਨੂੰ ਜਿਵੇਂ ਦਾ ਪਰਮੇਸ਼ਰ ਨੇ ਜੀਵਨ ਦਿੱਤਾ ਉਵੇਂ ਜੀ ਰਹੇ ਨੇ, ਉਹਨਾਂ ਨੇ ਮਰਿਆਦਾ ਨਹੀਂ ਭੰਨੇ ਆਪਣੇ ਜੀਵਨ। ਪਸ਼ੂਆਂ ਪੰਛੀਆਂ ਨੇ ਕੋਈ ਮਰਿਆਦਾ ਨਹੀਂ ਭੰਨੀ। ਚਲੋ ਮੈਂ ਥੋੜੀ ਜਿਹੀ ਆਊਟ ਗੱਲ, ਸਮਾਜ ਵਿੱਚ ਸਾਨੂੰ ਆਦਤ ਵੀ ਇਹਨਾਂ ਨੂੰ ਗੱਲਾਂ ਨੂੰ ਸੁਣਨ ਦੀ, ਸਾਡੇ ਵੱਡੇ ਵੱਡੇ ਕਈ ਲੋਕ ਹੁਣ ਇਸ ਮਸਲੇ ਵਿੱਚ, ਕਰੈਕਟਰ ਦੇ ਮਸਲੇ ਵਿੱਚ, ਕੇਸ ਵਿੱਚ ਬੰਦੇ ਫਸ ਗਏ। ਤੁਸੀਂ ਕਦੀ ਜੰਗਲ ਦੇ ਵਿੱਚ ਕਿਸੇ ਜਾਨਵਰ ਬਾਰੇ ਇਹ ਸੁਣਿਆ ਜਾਂ ਵੇਖਿਆ ਕਿ ਉਹਨਾਂ ਨੇ ਰੇਪ ਕੀਤਾ? ਉਹਨੂੰ ਕਰਨੀ ਉਹਨਾਂ ਦਾ ਨਿਯਮ ਹੈ, ਵਾਸ਼ਨਾ ਦਾ ਵੀ ਨਿਯਮ ਹੈ। ਕੋਈ ਨੀ ਉਹਨਾਂ ਨੂੰ ਸਮਝਾਉਂਦਾ, ਕੋਈ ਨੀ ਦੱਸਦਾ, ਪਰ ਉਹ ਉਸ ਨਿਯਮ ਦੇ ਵਿੱਚ ਜੀ ਰਹੇ ਨੇ। ਇਸ ਕਰਕੇ ਮਹਾਰਾਜ ਨੇ ਜਦੋਂ ਸਾਨੂੰ ਸਮਝਾਇਆ ਤੇ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਦਰ ਤੇ ਬੱਝੇ ਹੋਏ ਕੁੱਤੇ ਤੋਂ ਜਿਉਣ ਦੀ ਜਾਂਚ ਕਰ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੁਆਮੀ ਤੋਂ ਗ੍ਰਹਿ ਜਿਉ ਸਦਾ ਸੁਆਣ ਤਜਤ ਲਹਿ ਨਿਤ, ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਵੇਖ ਉਹਦੇ ਵਿੱਚ ਕਿੰਨੀ ਵਫਾਦਾਰੀ, ਤੇਰੇ ਦਰਵਾਜ਼ੇ ਤੇ ਬੈਠਾ ਰਹਿੰਦਾ, ਤੇਰਾ ਦਰ ਨਹੀਂ ਛੱਡਦਾ। ਇਸ ਤਰ੍ਹਾਂ ਤੂੰ ਪਰਮੇਸ਼ਰ ਦੇ ਦਰ ਤੇ ਬਹੁ, ਉਹਦਾ ਦਰ ਨਾ ਛੱਡ, ਲੋਭੀ ਨਾ ਹੋ। ਹੁਣ ਪੰਛੀ ਬਾਰੇ ਕਿਹਾ ਕਿ ਜੇ ਤੂੰ ਸੁਖੀ ਹੋਣਾ ਹੈ ਤਾਂ ਪੰਛੀ ਬਣ ਜਾ। ਬਿਹੰਗਮ ਰਹਿ ਬਿਹੰਗਮ ਕਟੈ ਨਾ ਜਾਈ, ਕਬੀਰ ਸਾਹਿਬ ਗੌੜੀ ਬਾਵਨ ਕਹਿੰਦੇ ਬਿਹੰਗਮ ਵਰਗਾ ਜਦੋਂ ਬੰਦਾ ਬਣ ਜਾਏਗਾ ਉਸ ਟਾਈਮ ਤੇ ਉਹ ਸੁਖੀ ਹੋ ਜਾਏਗਾ, ਉਹ ਤੰਦਰੁਸਤ ਵੀ ਹੋ ਜਾਏਗਾ। ਮੈਂ ਪਿੱਛੇ ਜੀ ਥੋੜੇ ਦਿਨ ਹੀ ਕਿਸੇ ਡਾਕਟਰ ਸਾਹਿਬ ਨੂੰ ਮਿਲਿਆ, ਥੋੜਾ ਜਿਹਾ ਸਰੀਰ ਕਿਲਾ ਉਹਨਾਂ ਨੂੰ ਦਿਖਾਇਆ। ਉਹ ਕਹਿੰਦੇ ਵੀ ਇਹਦਾ ਕਾਰਨ ਇਹ ਹੈ ਕਿ ਬੰਦਾ ਬਣਾਇਆ ਸੀ ਰੱਬ ਨੇ ਕੁਦਰਤ ਦੇ ਮੁਤਾਬਕ, ਅਸੀਂ ਉਹਦੇ ਕੋਲ ਪਜਾਉਂਦੇ ਹਾਂ ਤਾਂ ਇਹ ਸਾਰਾ ਕੁਝ ਹੁੰਦਾ, ਤਾਂ ਬਿਮਾਰੀਆਂ। ਮੈਂ ਕਿਹਾ ਉਹ ਕਹਿੰਦੇ ਕੁਦਰਤ ਦਾ ਨਿਯਮ ਹੈ, ਜਦੋਂ ਚਾਨਣ ਹੋਣਾ ਉੱਠ ਪੈਣਾ, ਜਦੋਂ ਹਨੇਰਾ ਪੈਣਾ ਸੋ ਜਾਣਾ, ਇਹ ਕੁਦਰਤ ਦਾ ਨਿਯਮ। ਔਰ ਇਹ ਪੰਛੀਆਂ ਦੇ ਵਿੱਚ ਨਿਯਮ, ਜਦੋਂ ਸੂਰਜ ਡੁੱਬਦਾ ਪੰਛੀ ਉਹਦੇ ਤੋਂ ਬਾਅਦ ਦਾਣਾ ਵੀ ਨਹੀਂ ਡੁੱਬਦੇ, ਉਹ ਤੋਂ ਪਹਿਲਾਂ ਪਹਿਲਾਂ ਡੁੱਬਦਾ। ਕਿਉਂਕਿ ਕੋਈ ਪੰਛੀ ਮੇਰੇ ਖਿਆਲ ਵਿੱਚ ਨਹੀਂ ਕਿ ਜੇ ਅਸੀਂ ਰੱਖਿਆ ਹੋਇਆ ਤੇ ਫਿਰ ਉਹ ਸਾਡਾ ਅਸਰ ਪੈ ਜਾਣਾ ਉਹਦੇ ਤੇ, ਫਿਰ ਸਮੇਂ ਦਾ ਰਾਤ ਨੂੰ 12 ਇੱਕ ਵੜੀ ਹੋਵੇ ਜਿੱਦਾਂ ਸਾਡਾ ਪ੍ਰਭਾਵ ਉਹਦੇ ਤੇ ਪੈ। ਨਹੀਂ ਤੇ ਜਿਹੜਾ ਜੰਗਲ ਦਾ ਪੰਛੀ ਹੈ ਉਹ ਸੂਰਜ ਦੇ ਡੁੱਬਣ ਤੋਂ ਬਾਅਦ ਕੋਈ ਦਾਣਾ ਨਹੀਂ ਖਾਏਗਾ। ਔਰ ਇਹ ਪੁਰਾਤਨ ਮਨੁੱਖ ਦਾ ਨਿਯਮ ਸੀ, ਉਹ ਸੂਰਜ ਡੁੱਬਣ ਤੋਂ ਪਹਿਲੇ ਭੋਜਨ ਕਰ ਲੈਂਦਾ ਸੀ, ਇਸ ਕਰਕੇ ਤੰਦਰੁਸਤ ਰਹਿੰਦਾ। ਪੰਛੀਆਂ ਦਾ ਜਿਹੜਾ ਆਮ ਉੱਠਣ ਦਾ ਟਾਈਮ ਹੈ ਉਹ 3 ਵਜੇ ਸਵੇਰੇ ਅੰਮ੍ਰਿਤ ਵੇਲੇ। ਆਪਣੇ ਆਪ ਇੱਕ ਵਾਰੀ ਪੰਛੀ ਜ਼ਰੂਰ ਬੋਲਦੇ ਨੇ, ਭਾਵੇਂ ਬਾਅਦ ਵਿੱਚ ਚੁੱਪ ਕਰ ਜਾਣ, ਪਰ ਇੱਕ ਵਾਰੀ ਉਹਨਾਂ ਦੀ ਆਵਾਜ਼ 2:30-4 ਵਜੇ ਜ਼ਰੂਰ ਆਵੇਗੀ। ਅੰਮ੍ਰਿਤ ਵੇਲੇ ਆਪਣੇ ਆਪ ਜਾਣਦੇ, ਉਹਨਾਂ ਦਾ ਨਿਯਮ ਹੈ। ਉਹ ਇਸ ਨਿਯਮ ਦੇ ਮੁਤਾਬਕ ਹੀ ਜੀਵਨ ਬਤੀਤ ਕਰ ਰਹੇ ਨੇ, ਜਿਸ ਕਰਕੇ ਉਹ ਕੁਦਰਤ ਦੇ ਬਹੁਤ ਨੇੜੇ ਨੇ। ਔਰ ਗੁਰਬਾਣੀ ਸਾਰੀ ਕੁਦਰਤ ਦੀ ਗੱਲ ਕਰ, ਸਿੱਖੀ ਧਰਮ ਹੈ, ਸਿੱਖੀ ਧਰਮ ਕੋਈ ਬੰਧਨ ਨਹੀਂ ਹੈ ਵੀ ਗੁਰੂ ਗੋਬਿੰਦ ਇੱਥੇ ਇਸ ਦੁਨੀਆਂ ਵਿੱਚ ਆ ਕੇ ਜਦੋਂ ਪ੍ਰਭਾਵਿਤ ਬੋਲਿਆ ਪੂਰਨ ਸਿੰਘ ਨੇ ਤੇ ਸਾਧ ਸੰਗਤ ਦੀ ਜਿਹੜੀ ਉਹ ਸਿੱਖੀ ਸੀ ਘਰਦਿਆਂ ਨੇ ਬੜੇ ਪਿਆਰ ਨਾਲ ਚੱਲਿਆ ਸੀ ਵੀ ਸਿੱਖੀ ਨਾ ਪਿਆ ਕੇ ਇੱਥੇ ਆ ਕੇ ਕੇਸ ਕਟਾ ਦਿੱਤੇ। ਜਦੋਂ ਵਾਪਸ ਮੁੜਿਆ ਤੇ ਫਿਰ ਘਰ ਗਿਆ ਤੇ ਵੇਖ ਕੇ ਹੈਰਾਨ ਹੋ ਗਿਆ। ਬਹੁਤ ਜਿੱਥੇ ਖੁਸ਼ੀ ਹੋਣੀ ਸੀ ਘਰ ਦਾ ਕੋਈ ਜੀ ਬੋਲਦਾ ਨਹੀਂ, ਰੋਟੀ ਦੇ ਖਾਣ ਦਾ ਸੋਗ ਪੈ ਗਿਆ, ਬੜੀ ਹੈਰਾਨੀ। ਸਾਧ ਸੰਗਤ ਜੀ ਕਈ ਦਿਨ ਲੰਘ ਗਏ। ਜਦੋਂ ਮਾਤਾ ਪਿਤਾ ਨੂੰ ਮੋਹ ਹੁੰਦਾ ਭੈਣਾਂ ਸਨ, ਉਹਨਾਂ ਨੇ ਇੱਕ ਦਿਨ ਆਪਣੇ ਬਾਪ ਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਪਿਤਾ ਨੂੰ ਪੂਰਨ ਸਿੰਘ ਦੀ ਭੈਣ ਨੇ ਜਾ ਕੇ ਕਿਹਾ, ਪਿਤਾ ਜੀ ਪੂਰਨ ਵੱਡਾ ਹੋ ਗਿਆ, ਇਹਦਾ ਵਿਆਹ ਕਰਨਾ। ਕਿਵੇਂ ਦੇ ਲੋਕ ਜੀਵਨ ਤਬਦੀਲ ਕਰ ਦਿੰਦੇ, ਇਹਦਾ ਵਿਆਹ ਕਰ ਦਈਏ। ਪਿਤਾ ਨੇ ਅੱਗੇ ਜਵਾਬ ਦਿੱਤਾ, ਫਿਰ ਉਹਨੇ ਪੁੱਛਿਆ, ਪਰ ਪਿਤਾ ਨੇ ਜਵਾਬ ਦਿੱਤਾ, ਕਹਿੰਦੇ ਬੇਟਾ ਮੈਂ ਇਹਨੂੰ ਵਿਆਹਣਾ ਨਹੀਂ ਚਾਹੁੰਦਾ। ਕਿਉਂ? ਕਹਿਣ ਲੱਗੇ ਅੱਗਾ ਅੱਗੇ ਇਕੱਲਾ ਹੈ, ਇਸ ਇਕੱਲੇ ਦਾ ਲਾਮਾ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਮਿਲਣਾ। ਜਦੋਂ ਉਹਦੀ ਦਰਬਾਰ ਵਿੱਚ ਗਿਆ ਵੀ ਤੂੰ ਆ ਜੰਮਿਆ, ਇਹ ਇਕੱਲੇ ਦਾ ਲਾਮਾ ਮਿਲਣਾ ਹੈ ਤੇ ਜੇ ਇਹਨੂੰ ਵਿਆਹ ਦਿੱਤਾ ਤੇ ਇਹਨੇ ਆਪਣੇ ਵਰਗੇ ਹੋਰ ਚਾਰ ਪੰਜ ਜੰਮ ਦੇਣੇ ਨੇ, ਮੈਂ ਉਹਨਾਂ ਦੇ ਲਾਮੇ ਕਿਵੇਂ ਸਵਾਂ, ਮੈਂ ਇਹਨੂੰ ਵਿਆਹਣਾ ਨਹੀਂ। ਇਹਦੀ ਚੋਟ ਲੱਗੀ ਪੂਰਨ ਸਿੰਘ, ਸੱਟ ਲੱਗੀ। ਜਦੋਂ ਸੱਟ ਲੱਗੀ ਤੇ ਫਿਰ ਬਰਾਗੀ ਹੋਇਆ, ਫਿਰ ਬਾਣੀ ਪੜ੍ਹਨ ਲੱਗਾ, ਇਸ ਪਾਸੇ ਨੂੰ ਤੁਰਿਆ। ਪਰ ਕੇਸ ਇਹਨੇ ਉਦੋਂ ਰੱਖੇ ਸੰਸਾਰ ਸਿੰਘ ਜੀ ਜਦੋਂ ਇੱਕ ਬੜੀ ਵੱਡੀ ਕਾਂਡ ਪਹੁੰਚੀ ਅੰਬਾਲੇ ਦੇ ਨੇੜੇ, ਉੱਥੇ ਇਹ ਵੀ ਆਇਆ ਤੇ ਇਹ ਬੜੀ ਵਧੀਆ ਨੇ ਵਧੀਆ ਕਵਿਤਾ ਪੜ੍ਹੀ। ਵਿਦਵਾਨ ਸਿੰਘ ਬਾਣੀ ਤੋਂ ਜਾਣਦੇ, ਹੁਣ ਉਹਨਾਂ ਦੀ ਕਿਤਾਬ ਇੱਕ ਦਾ ਟੈਨ ਮਾਰਚ ਬੜੀ ਸੋਹਣੀ ਕਿਤਾਬ, ਬਹੁਤ ਸੋਹਣੀ ਚੀਜ਼ਾਂ ਦੇ। ਉੱਥੇ ਜਦੋਂ ਇਹਨੇ ਬੜਾ ਸੋਹਣਾ ਪੜ੍ਹਿਆ ਤੇ ਉੱਥੇ ਬੈਠੇ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸੋਹਣਾ ਸਾਹਿਤ ਲਿਖਿਆ। ਹੁਣ ਤੇ ਉਹਨਾਂ ਨੂੰ ਨਿਰਮਲੇ ਕਹਿਣ ਲੱਗ ਪਏ ਨੇ, ਸਾਡੇ ਜਾਗਰੂਕ ਕਰਨ ਵੀ ਭਾਈ ਵੀਰ ਸਿੰਘ ਨਿਰਮਲਾ ਸੀ ਤੇ ਤੁਸੀਂ ਮਿਲੇ ਹੋ, ਫਿਰ ਉਹ ਨਿਰਮਲਾ ਸੀ। ਉਹ ਭਾਈ ਵੀਰ ਸਿੰਘ ਨਾਮ ਰੱਤੀ ਰੂਪ ਸੀ। ਜਦੋਂ ਪੂਰਨ ਸਿੰਘ ਬੋਲ ਕੇ ਹਟਿਆ ਨਾ ਤੇ ਦਾੜੀ ਕੱਟੀ, ਜਾ ਕੇ ਭਾਈ ਵੀਰ ਸਿੰਘ ਦਾ ਮੂੰਹ ਤੇ ਹੱਥ ਫੇਰਿਆ ਇਸ ਤਰ੍ਹਾਂ ਜਿੱਥੇ ਦਾੜੀ ਕੱਟੀ, ਕਹਿੰਦੇ ਆ ਤੇਰੇ ਮੂੰਹ ਨੂੰ ਕੀ ਹੋਇਆ। ਬਸ ਇੰਨੇ ਕਈ ਕਹਿੰਦੇ ਪੂਰਨ ਸਿੰਘ ਰੋਣ ਲੱਗ ਪਏ। ਉਹ ਨਾਮ ਨਾਲ ਭੱਜੀ ਰੂਪ ਸੀ, ਆਮ ਨੇ ਕਈ ਦਿਨ ਉਹਦੀਆਂ ਅੱਖਾਂ ਦਾ ਪਾਣੀ ਨਹੀਂ ਸੁੱਕਿਆ ਤੇ ਫਿਰ ਉਹਨੂੰ ਪਤਾ ਲੱਗਾ ਵੀ ਇਹਨਾਂ ਕੇਸਾਂ ਦੀ ਕੀ ਮਹੱਤਤਾ ਤੇ ਇਹਦਾ ਕੀ ਅਰਥ ਹੈ, ਕਿਉਂ ਰਖਾਏ ਜਾਂਦੇ ਨੇ। ਫਿਰ ਤੂੰ ਇਹ ਗੱਲਾਂ ਲਿਖਦੇ ਨੇ, ਇਹ ਗੱਲਾਂ ਕਹਿੰਦੇ ਵੀ ਇਹ ਤਾਰਾਂ ਨੇ ਤਾਰਾਂ, ਇੱਕ ਅੰਗਰੇਜ਼ ਬੀਬੀ ਲਿਖਦੀ ਹੈ ਵੀ ਇਹ ਜਿਹੜੇ ਕੇਸ ਨੇ ਇਹ ਉਹ ਤਾਰਾਂ ਨੇ ਜਿਨ੍ਹਾਂ ਦੇ ਨਾਲ ਸਿੱਖ ਦਾ ਕਨੈਕਸ਼ਨ ਗੁਰੂ ਗੋਬਿੰਦ ਸਿੰਘ ਜੀ ਨਾਲ ਬਣਿਆ ਰਹਿੰਦਾ। ਜੇ ਕਨੈਕਸ਼ਨ ਕੱਟ ਦਿਓ ਤੇ ਗੱਲਬਾਤ ਬੰਦ ਹੋ ਜਾਂਦੀ, ਖਤਮ ਹੋ ਜਾਂਦੀ। ਤਾਂ ਕਹਿਣ ਤੋਂ ਭਾਵ ਸਿੱਖੀ ਕੁਆਂਟਿਟੀ ਨਹੀਂ, ਸਿੱਖੀ ਗਿਣਤੀ ਨਹੀਂ, ਉਹਨਾਂ ਦੀ ਕੁਦਰਤ ਦਾ ਨਿਯਮ ਹੀ ਐਸਾ। ਕੁਦਰਤ ਦਾ ਨਿਯਮ ਬਿਲਕੁਲ, ਜਿਹੜੀ ਚੀਜ਼ ਚੰਗੀ ਹੈ ਤੁਹਾਡੇ ਉੱਤੇ ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਸਭ ਤੋਂ ਵੱਡੇ ਖਜ਼ਾਨੇ ਦਿੱਤੇ ਨੇ ਕੁਦਰਤ ਦੇ ਨਾਲ ਭਰਪੂਰ, ਜਿੰਨੇ ਖਜ਼ਾਨੇ ਸਨ ਸਤਿਗੁਰੂ ਜੀ ਨੇ ਆਪਣੇ ਸਿੱਖ ਦੀ ਝੋਲੀ ਵਿੱਚ ਪਾ ਦਿੱਤੇ ਨੇ। ਔਰ ਸਾਰਾ ਕੁਝ ਦੇ ਕੇ ਫਿਰ ਕਹਿ ਦਿੱਤਾ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸਤੇ ਗਰੀਬ ਕਰੋੜ ਭਰੇ। ਮੇਰੇ ਵਰਗੇ ਕਹਿੰਦੇ ਕਰੋੜਾਂ ਪਏ ਸੀ, ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ। ਸਭ ਕੁਝ ਦੇ ਦਿੱਤਾ, ਸਭ ਕੁਝ ਵਾਰ ਦਿੱਤਾ, ਔਰ ਇੱਥੋਂ ਤੱਕ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸਤਿਗੁਰੂ ਨੇ ਆਪਣੀ ਕਲਗੀ ਲਾ ਕੇ ਵੀ ਖਾਲਸੇ ਨੂੰ ਲਾ ਦਿੱਤਾ। ਭਾਈ ਸੰਗਤ ਸਿੰਘ ਉਹਨਾਂ ਨੂੰ ਆਪਣਾ ਘੋੜਾ ਵੀ ਲਾ ਕੇ, ਚੋਲਾ ਵੀ ਆਪਣੇ ਕੱਪੜੇ ਵੀ, ਭਾਵੇਂ ਉਹ ਇੱਕ ਫੌਜੀ ਕਾਰਵਾਈ ਸੀ ਤੇ ਬਾਅਦ ਵਿੱਚ ਭੁਲੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਨੇ ਮਾਰ ਲਿਆ, ਪਰ ਉਹਦੇ ਪਿੱਛੇ ਦੋਵੇਂ ਚੀਜ਼ਾਂ ਇਕੱਠੀਆਂ ਕਰ ਲਈਆਂ, ਚੋਲਾ ਵੀ ਦੇ ਦਿੱਤਾ, ਦਸਤਾਰ ਵੀ ਆਪਣੇ ਵਰਗੀ ਬਣਾਈ। ਕਹਿੰਦੇ ਇਸ ਤਰ੍ਹਾਂ ਬਣ ਸਿੰਘ ਸਿੰਘਾਂ ਕਲਕੀ ਵੀ ਲੱਗੀ ਤੇ ਬੜਾ ਉਹ ਸੀਨ ਜਿਹੜਾ ਸਾਧ ਸੰਗਤ ਜੀ ਇੱਕ ਹਲਾ ਦੇਣ ਵਾਲਾ ਸੀ ਵੀ ਕਲਗੀਆਂ ਵਾਲਾ ਪਾਸਦਾ ਆਪਣੀ ਕਲਗੀ ਲਾ ਕੇ ਕਿਸੇ ਨੂੰ ਦਿੰਦਾ। ਜਦੋਂ ਕਲਗੀ ਲਾ ਕੇ ਕਲਗੀ ਧਰ ਪਾਸਦਾ ਲਾਣ ਲੱਗੇ ਨਾ ਭਾਈ ਸੰਗਤ ਸਿੰਘ ਉਹਨੇ ਹੱਥ ਜੋੜਦਾ, ਕਹਿਣ ਲੱਗਾ ਮਹਾਰਾਜ ਕਲਗੀ ਤੇ ਤੁਸੀਂ ਆਪਣੇ ਕੋਲ ਰੱਖੋ, ਤੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ ਵੱਡੇ, ਛੋਟਿਆਂ ਦਾ ਪਤਾ ਨਹੀਂ ਕਿੱਧਰ ਗਏ। ਤੁਸੀਂ ਕਲਗੀ ਆਪਣੇ ਕੋਲ ਰੱਖ ਲਓ ਤੇ ਕਲਗੀ ਧਰ ਪਾਤਸ਼ਾਹ ਇੱਕ ਐਸੀ ਸ਼ਖਸੀਅਤ ਹੈ ਜਿਹੜਾ ਆਪਣੀ ਜ਼ਿੰਦਗੀ ਦੇ 42 ਸਾਲ ਕਦੇ ਝੁਕਿਆ ਨਹੀਂ। ਭਾਈ ਵੀਰ ਸਿੰਘ ਕਹਿੰਦੇ ਨੇ 42 ਸਾਲ ਖੁੱਲੇ ਨੇ ਗੁਰੂ ਗੋਬਿੰਦ ਸਿੰਘ ਦੇ, ਮੈਨੂੰ ਇਸ ਤਰ੍ਹਾਂ ਦਾ ਕੋਈ ਇੱਕ ਟਾਈਮ ਨਹੀਂ ਲੱਭਾ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਦਾ ਕਦੀ ਰੰਗ ਪਿੱਤਾ। ਹਰ ਇੱਕ ਗੱਲ ਨੂੰ ਮਾਹੌਲ ਵਿੱਚ ਲੈ ਲਿਆ, ਜੰਗ ਵਿੱਚ ਗੱਲ ਕਰਦੇ ਸੀ ਬਹੁਤ ਜ਼ਿਆਦਾ। ਜਦੋਂ ਭਾਈ ਸੰਗਤ ਸਿੰਘ ਤੇ ਸਿੰਘ ਆਲੇ ਦੁਆਲੇ ਖੜੇ ਨੇ ਤੇ ਉਹਨੂੰ ਕਲਗੀ ਲਾਉਣ ਲੱਗੇ ਨਾ, ਤੇ ਸਿੱਖ ਕਹਿੰਦੇ ਮਹਾਰਾਜ ਕਲਗੀ ਤੇ ਤੁਸੀਂ ਕੋਲ ਰੱਖ ਲਓ, ਤੇ ਸਤਿਗੁਰੂ ਕਹਿੰਦੇ ਸਿੱਖੋ ਮੈਂ ਸੋਚਿਆ ਹੋਰ ਤੇ ਸਾਰਾ ਕੁਝ ਤੁਹਾਨੂੰ ਦੇ ਦਿੱਤਾ, ਸਭ ਕੁਝ ਤੁਹਾਡੇ ਸਾਹਮਣੇ ਰੱਖ ਦਿੱਤਾ, ਪੁੱਤਰ ਪਰਿਵਾਰ ਪਿਤਾ ਸਭ ਕੁਝ। ਆ ਇੱਕ ਕਲਗੀ ਰਹਿ ਗਈ ਸੀ, ਮੈਂ ਕਿਹਾ ਤੁਹਾਨੂੰ ਲਾਹਾਂ ਨਾ ਦੇਣ ਦੀ, ਅਸੀਂ ਤਾਂ ਨੀ ਸਿੱਖ ਬਣਦੇ ਵੀ ਕਲਗੀ ਬਚਾ ਲਈ ਗੁਰੂ ਗੋਬਿੰਦ ਸਿੰਘ, ਇਹ ਵੀ ਤੁਹਾਨੂੰ ਦਿੱਤੀ ਸਭ ਕੁਝ। ਔਰ ਇਹ ਗੱਲ ਉਹਨਾਂ ਨੇ ਆਪਣੀ ਕਲਮ ਦੇ ਨਾਲ ਪਹਿਲਾਂ ਲਿਖੀ ਸੀ ਵੀ ਸਭ ਕੁਝ ਖਾਲਸੇ ਦਾ, ਮੇਰਾ ਧਨ ਵੀ ਖਾਲਸੇ, ਜਿੰਨੀਆਂ ਚੀਜ਼ਾਂ ਨੇ ਧਾਮ ਵੀ ਸਭ ਕੁਝ, ਇਨਹੀ ਕੀ ਕਿਰਪਾ ਕੇ ਹੁਣ ਵਿਦਿਆ ਲਈ, ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਪੜ੍ਹਿਆ, ਇਨਹੀ ਕੀ ਕਿਰਪਾ ਕੇ ਹੁਣ ਧਾਮ ਭਰੇ। ਬੜਾ ਕੁਝ ਕਿਹਾ ਕਹਿੰਦੇ ਮੈਂ ਸਾਰਾ ਕੁਝ ਇਹਨਾਂ ਨੂੰ ਸੌਂਪ ਦਿੱਤਾ। ਇੱਕ ਸਿੱਖ ਕਹਿੰਦਾ ਮਹਾਰਾਜ ਕਿਤੇ ਸਾਨੂੰ ਹਵਾ ਤੇ ਨੀ ਭਰਦੇ ਲਾਉਣ ਵਾਸਤੇ, ਉੱਥੇ ਇੱਕ ਯਤਨ ਕਿਹਾ ਮਹਾਰਾਜ ਨੇ ਯਤਨ ਗ੍ਰੰਥ। ਮਹਾਰਾਜ ਕਹਿੰਦੇ ਜਾਂ ਮੈਂ ਰੰਚਨਾ ਮਿਥਿਆ ਭਾਗੀ, ਗੁਰੂ ਕੇ ਸਿੱਖੋ ਇਹਦੇ ਵਿੱਚ ਜਾਂ ਮੈਂ ਰੰਗ ਦਾ ਮਤਲਬ ਥੋੜਾ, ਮਿਥਿਆ ਦਾ ਮਤਲਬ ਝੂਠ। ਕਹਿੰਦੇ ਇਹਦੇ ਵਿੱਚ ਮੈਂ ਥੋੜਾ ਜਿਹਾ ਵੀ ਝੂਠ ਨਹੀਂ ਬੋਲਿਆ ਕਿ ਮੈਂ ਸਭ ਕੁਝ ਤੁਹਾਨੂੰ ਦੇ ਦਿੱਤਾ। ਜਾਂ ਮੈਂ ਰੰਚਨਾ ਮਿਥਿਆ ਭਾਗੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਮੈਂ ਗੁਰੂ ਨਾਨਕ ਤੇ ਰੱਬ ਦੀ ਸਹੁੰ ਖਾ ਕੇ ਪਹਿਨਾ, ਇੱਥੇ ਸਭ ਕੁਝ ਮੈਂ ਤੁਹਾਨੂੰ ਦੇ ਦਿੱਤਾ। ਇਹ ਉਹਨਾਂ ਦੇ ਬਚਨ। ਤਾਂ ਇਹ ਗੱਲ ਕਹੀ ਸੀ ਮਹਾਰਾਜ ਨੇ, ਤੇ ਉਸ ਦਿਨ ਸਤਿਗੁਰੂ ਨੇ ਕਿਹਾ, ਜਦੋਂ ਮਹਾਰਾਜ ਕਹਿੰਦੇ ਵੀ ਕਲਗੀ ਦਿੰਦੇ ਨੇ, ਤਾਂ ਮਹਾਰਾਜ ਨੇ ਕਿਹਾ ਗੁਰੂ ਤੇ ਸਿੱਖੋ ਮੈਂ ਤੁਹਾਡਾ ਗੁਰੂ ਹਾਂ, ਮੈਂ ਉਹ ਕੁਝ ਨੀ ਲਿਖਿਆ ਜੋ ਕੁਝ ਮੈਂ ਕੀਤਾ ਹੈ, ਮੈਂ ਜੋ ਕੁਝ ਲਿਖਿਆ ਉਹ ਕੀਤਾ, ਜੋ ਕਿਹਾ ਉਹ ਕਰਕੇ ਵਿਖਾ ਦਿੱਤਾ ਵੀ ਦਿੱਤਾ ਸਭ ਕੁਝ। ਇਸ ਕਰਕੇ ਏਡੀਆਂ ਮਹਾਨ ਬਖਸ਼ਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ ਨੇ, ਸਾਡਾ ਫਰਜ਼ ਬਣਦਾ ਉਹਨਾਂ ਨੂੰ ਸੰਭਾਲ ਕੇ ਰੱਖੀਏ, ਬਾਣੀ ਤੇ ਬਾਣੀ ਨਾਲ ਆਓ ਸਮਾਪਤੀ ਤੋਂ ਪਹਿਲਾਂ ਫਿਰ ਸਿਮਰਨ ਨਾਲ ਸਾਰੇ ਸਾਂਝ ਪਾਈਏ। ਕਿਰਪਾ ਕਰਨੀ ਸਤਿਗੁਰੂ ਦੀ ਰਹਿਮਤ ਕਰਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। Thank you.
ਵਾਹਿਗੁਰੂ ਜੀ ਕਾ